ਸ਼੍ਰੀ ਤਰਨ ਤਾਰਨ ਸਾਹਿਬ ਸਰੋਵਰ ਦੀ ਕਾਰ ਸੇਵਾ ਪਾਤਸ਼ਾਹ ਕਰਵਾ ਰਹੇ ਨੇ। ਦੋ ਬਾਹੀਆਂ ਸਰੋਵਰ ਦੀਆਂ ਬਣ ਕੇ ਤਿਆਰ ਹੋਈਆਂ ਸਨ ਕਿ ਨੂਰਦੀਨ ਨਾਮ ਦਾ ਇੱਕ ਖੋਜਾ ਤੇ ਅਮਾਨਤ ਖਾਨ ਨਾਮ ਦਾ ਇੱਕ ਪਠਾਣ ਇਹ ਸਰਾਂ ਬਣਾ ਰਹੇ ਸੀ। ਇੱਟਾਂ ਦੀ ਲੋੜ ਪਈ, ਸੱਜੇ ਖੱਬੇ ਭਾਲ ਕੀਤੀ, ਕਿਤੋਂ ਇੱਟਾਂ ਨਹੀਂ ਮਿਲੀਆਂ। ਚੁਗਲਖੋਰਾਂ ਨੇ ਦੱਸਿਆ ਕਿ ਇੱਟਾਂ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਕੋਲੋਂ ਮਿਲਣਗੀਆਂ। ਕਹਿੰਦੇ ਆਪਾਂ ਕਿਸੇ ਤਰਕੀਬ ਨਾਲ ਬਹਾਨੇ ਨਾਲ ਇੱਟਾਂ ਲੈ ਆਈਏ, ਵੀ ਉਧਾਰੀਆਂ ਚਾਹੀਦੀਆਂ ਨੇ, ਮੋੜ ਦੇਵਾਂਗੇ। ਇਹਨੇ ਆਪਣੇ ਬੰਦੇ ਭੇਜੇ, ਸਿਪਾਹੀ ਭੇਜੇ, ਜਿੱਥੇ ਆਵੇ ਲੱਗੇ ਸੀ ਇੱਟਾਂ ਦੇ ਗੁਰੂ ਪਾਤਸ਼ਾਹ ਦੇ, ਬਿਨਾਂ ਗਿਣਤੀ ਮਿਣਤੀ ਤੋਂ ਇੱਟਾਂ ਗੱਡਿਆਂ ਤੇ ਲੱਦ ਕੇ ਲਿਜਾਣੀਆਂ ਸ਼ੁਰੂ ਕਰਤੀਆਂ। ਇਹ ਕਹਿ ਕੇ ਅਸੀਂ ਉਧਾਰੀਆਂ ਲੈ ਚੱਲੇ ਆ। ਘੁਮਿਆਰ ਸਿੱਖਾਂ ਨੇ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ। ਮਹਾਰਾਜ ਨੂਰਦੀਨ ਤੇ ਅਮਾਨਤ ਖਾਨ ਨੇ ਇਹ ਵਧੀਕੀ ਕੀਤੀ ਹੈ। ਸਤਿਗੁਰਾਂ ਆਖਿਆ ਲੈ ਜਾਣ ਦਿਓ, ਸਾਨੂੰ ਗਿਣਤੀ ਮਿਣਤੀ ਦੀ ਲੋੜ ਹੀ ਨਹੀਂ। ਜਿੱਥੇ ਗੁਰੂ ਘਰ ਦੀਆਂ ਇੱਟਾਂ ਲੈ ਕੇ ਜਾਣਗੇ, ਉੱਥੇ ਜਿੱਥੇ ਲਾਉਣਗੇ, ਇਹਨਾਂ ਦੀਆਂ ਜੜ੍ਹਾਂ ਤੱਕ ਪੁੱਟ ਕੇ ਵਾਪਸ ਇੱਥੋਂ ਸਾਡੇ ਸਿੱਖ ਲੈ ਆਉਣਗੇ। ਬਾਅਦ ਵਿੱਚ ਜਦੋਂ ਪਾਤਸ਼ਾਹ ਜੀ ਨੇ ਆਖਿਆ ਹੁਣ ਇਹ ਸੇਵਾ ਇੱਥੇ ਹੀ ਰੋਕ ਦਿੱਤੀ ਜਾਏ, ਆਉਣ ਵਾਲੇ ਸਮੇਂ 'ਚ ਜਦੋਂ ਸਾਡੇ ਸਿੱਖਾਂ ਦਾ ਬੋਲਬਾਲਾ ਹੋਵੇਗਾ, ਰਾਜ ਹੋਵੇਗਾ, ਉਹੀ ਇੱਟਾਂ ਇੱਥੇ ਆ ਕੇ ਦੁਬਾਰਾ ਲੱਗਣਗੀ। ਤੋ ਉਸ ਵੇਲੇ ਨੂਰਦੀਨ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਸਰੋਵਰ ਦੀ ਸੇਵਾ ਰੋਕ ਦਿੱਤੀ। ਇਹਨੇ ਸੁਨੇਹਾ ਭੇਜਿਆ ਜੀ ਤੁਸੀਂ ਮਾਇਆ ਲੈ ਲਓ ਜਿੰਨੀ ਚਾਹੀਦੀ ਹੈ ਤੇ ਹੋਰ ਇੱਟਾਂ ਲਾ ਲਓ। ਮਹਾਰਾਜ ਜੀ ਕਹਿੰਦੇ ਜਿਹੜਾ ਮੁੱਲ ਦੇ ਕੇ ਤੁਸੀਂ ਇੱਟਾਂ ਲੈ ਕੇ ਗਏ ਹੋ, ਹੁਣ ਉਹੀ ਮੁੱਲ ਦੇ ਕੇ ਇੱਟਾਂ ਵਾਪਸ ਲਵਾਂਗੇ। ਤੁਸੀਂ ਬਲ ਲਾ ਕੇ ਲੈ ਗਏ ਹੋ, ਸਾਡੇ ਸਿੱਖ ਹੋਣਗੇ ਉਹ ਵੀ ਬਲ ਲੈ ਕੇ ਹੀ ਤੁਹਾਡੀਆਂ ਇੱਟਾਂ ਜਿਹੜੀਆਂ ਨੇ ਇੱਥੇ ਲੈ ਕੇ ਆਉਣਗੇ। ਤੋ ਮਹਾਰਾਜ ਜੀ ਦੇ ਬਚਨ ਫਲੀਭੂਤ ਹੋਏ। ਜਥੇਦਾਰ ਬਾਬਾ ਜੱਸਾ ਸਿੰਘ ਜੀ, ਰਾਮਗੜੀਆ ਜੀ, ਸਰਦਾਰ ਖੁਸ਼ਹਾਲ ਸਿੰਘ ਜੀ ਹੋਣਾ ਨੇ ਤਰਨ ਤਾਰਨ ਸਾਹਿਬ ਸਰੋਵਰ ਦੀ ਸੇਵਾ ਜਿਹੜੀ ਸੀ ਉਹ ਸੰਪੰਨ ਕਰਵਾਈ। ਉਹੀ ਇੱਟਾਂ ਉੱਥੋਂ ਪੁੱਟ ਕੇ ਲਿਆਂਦੀਆਂ ਤੇ ਮਹਾਰਾਜ ਜੀ ਦੇ ਸਰੋਵਰ ਤੇ ਲੱਗੀਆਂ। ਤੋ ਗਰੀਬ ਨਵਾਜ ਪਾਤਸ਼ਾਹ ਜੀ ਵਾਪਸ ਸ੍ਰੀ ਤਰਨ ਤਾਰਨ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ, ਪਰਿਵਾਰ ਨੂੰ ਮਿਲੇ ਨੇ, ਸਿੱਖਾਂ ਨੂੰ ਦਰਸ਼ਨ ਦਿੱਤੇ ਨੇ। ਆਓ ਇੱਥੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਸਿੱਖ ਸਤਿਗੁਰ ਨਿਕਟ, ਗੁਰਮੁਖ ਤਿਸ ਕੋ ਨਾਮ।
ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਗੁਰਸਿੱਖ ਆਇਆ ਜਿਹਦਾ ਨਾਮ ਹੈ ਭਾਈ ਗੁਰਮੁਖ। ਇਹਨੇ ਆਣ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਹੱਥ ਜੋਰ ਬੇਨਤੀ ਕਰੀ, ਮੈਂ ਰਾਵਰ ਕੀ ਸਾਮ।
ਭਾਈ ਗੁਰਮੁਖ ਜੀ ਨੇ ਹੱਥ ਜੋੜ ਕੇ ਗੁਰੂ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਂ ਆਪ ਜੀ ਦੇ ਚਰਨਾਂ ਦਾ ਸੇਵਕ ਹਾਂ, ਆਪ ਜੀ ਦਾ ਦਾਸ ਹਾਂ, ਔਰ ਮੈਂ ਤੁਹਾਡੀ ਸ਼ਰਨ ਵਿੱਚ ਹਾਂ।
ਚੌਪਈ ਗੁਰ ਸਨਮੁਖ ਸਿੱਖ ਮਨ ਹੈ ਭਾਨਾ।
ਭਾਈ ਗੁਰਮੁਖ ਜੀ ਕਹਿਣ ਲੱਗੇ ਮਹਾਰਾਜ ਜਿਹੜੇ ਸਨਮੁਖ ਸਿੱਖ ਹੁੰਦੇ ਹੈ, ਆਪ ਜੀ ਦਾ ਹੁਕਮ ਹੈ, ਆਪ ਜੀ ਦੇ ਬਚਨ ਨੇ, ਜਿਹੜੇ ਸਨਮੁਖ ਸਿੱਖ ਨੇ ਉਹ ਗੁਰੂ ਦਾ ਭਾਣਾ ਮੰਨਦੇ ਨੇ, ਉਹ ਗੁਰੂ ਦੀ ਰਜਾ ਵਿੱਚ ਚੱਲਦੇ ਨੇ, ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ।
ਮੋਹੇ ਦਿਖਾਵ ਉਹ ਦੇਖ ਦੁੱਖ ਹਨ।
ਮਹਾਰਾਜ ਕੋਈ ਇਹੋ ਜਿਹਾ ਸਨਮੁਖ ਸਿੱਖ ਹੋਵੇ ਜਿਹੜਾ ਭਾਣੇ ਨੂੰ ਮਿੱਠਾ ਕਰਕੇ, ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ, ਮਹਾਰਾਜ ਕਿਸੇ ਐਸੇ ਨਾਮ ਰਸੀਏ ਗੁਰਸਿੱਖ ਦੇ ਮੈਨੂੰ ਦਰਸ਼ਨ ਕਰਾਓ। ਕੋਈ ਇਹੋ ਜਿਹਾ ਗੁਰਮੁਖ ਸਿੱਖ ਹੋਵੇ ਜਿਹੜਾ ਭਾਣੇ ਵਿੱਚ ਰਜਾ ਵਿੱਚ ਰਾਜੀ ਰਵੇ, ਕੋਈ ਇਹੋ ਜਿਹਾ ਗੁਰਸਿੱਖ ਹੋਵੇ ਮਹਾਰਾਜ ਉਹਦੇ ਮੈਨੂੰ ਦਰਸ਼ਨ ਕਰਾਓ।
ਸੁਣ ਸ਼੍ਰੀ ਅਰਜਨ ਗਿਰਾਇ ਉਚਾਰੀ।
ਜਦੋਂ ਭਾਈ ਗੁਰਮੁਖ ਜੀ ਨੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਪੁਰ ਗੁਜਰਾਤ ਸੋ ਨਾਮ ਭਿਖਾਰੀ।
ਮਹਾਰਾਜ ਜੀ ਕਹਿਣ ਲੱਗੇ ਭਾਈ ਗੁਰਮੁਖ ਜੀ, ਗੁਜਰਾਤ ਨਗਰ ਹੈ, ਇੱਕ ਗੁਜਰਾਤ ਸ਼ਹਿਰ ਹੈ, ਲੈਂਦੇ ਪੰਜਾਬ ਦੇ ਵਿੱਚ ਗੁਜਰਾਤ ਸ਼ਹਿਰ ਚਲਾ ਗਿਆ, ਬਹੁਤ ਪ੍ਰਸਿੱਧ ਨਗਰ ਹੈ। ਗੁਜਰਾਤ ਸ਼ਹਿਰ ਦੀਆਂ ਬਹੁਤ ਸਾਰੀਆਂ ਤਲਵਾਰਾਂ, ਜਿਨ੍ਹਾਂ ਨੂੰ ਗੁਜਰਾਤੀ ਤਲਵਾਰਾਂ ਕਹਿੰਦੇ ਨੇ, ਉਹ ਬਹੁਤ ਪ੍ਰਸਿੱਧ ਨੇ, ਔਰ ਬੜੀਆਂ ਸੁੰਦਰ ਤਲਵਾਰਾਂ ਉਸ ਗੁਜਰਾਤ ਸ਼ਹਿਰ 'ਚ ਬਣਦੀਆਂ। ਸਾਡੇ ਜਿਹੜੇ ਬਜ਼ੁਰਗ ਸਨ ਉਸੇ ਨਗਰ 'ਚ ਉੱਠ ਕੇ ਆਏ ਹੈ। ਤੋ ਗੁਜਰਾਤ ਨਗਰ महाराज छेवें पातशाह जी दा इस नगर दे विच चरण पए। मिया दौला जी इसे नगर दे रहण वाले सी, जेडे भाई माधो जी नूं मिले सन, भाई गढ़िया जी नूं मिले सन। तो इसे नगर दे विच बहुत सारी गुरु की सिखी दा निवास है। महाराज जी कहिंदे उस गुजरात नगर विच, एक गुजरात स्टेट है जो इस वेले भारत खंड च है, ਇਹ ਗੁਜਰਾਤ ਸ਼ਹਿਰ ਹੈ ਜਿਹੜਾ ਇਸ ਵੇਲੇ ਪਾਕਿਸਤਾਨ ਚ ਚਲਾ ਗਿਆ। ਮਹਾਰਾਜ ਜੀ ਕਹਿੰਦੇ ਉਸ ਗੁਜਰਾਤ ਸ਼ਹਿਰ ਵਿੱਚ ਇੱਕ ਗੁਰੂ ਕਾ ਸਿੱਖ ਹੈ, ਭਾਣਾ ਮੰਨਣ ਵਾਲਾ, ਜਿਹਦਾ ਨਾਮ ਹੈ ਭਾਈ ਭਿਖਾਰੀ। ਹਾਂਜੀ,
ਤੇਹ ਦਰਸੋ ਅਬ ਕਰਹੋ ਭਿਆਨਾ।
ਭਾਈ ਗੁਰਮੁਖ ਜੀ, ਜੇ ਤੁਸੀਂ ਕਿਸੇ ਭਾਣਾ ਮੰਨਣ ਵਾਲੇ ਸਿੱਖ ਦੇ ਦਰਸ਼ਨ ਕਰਨੇ ਆ ਨਾ, ਸਨਮੁਖ ਸਿੱਖ ਦੇ, ਤਾਂ ਜਾ ਕੇ ਭਾਈ ਭਿਖਾਰੀ ਜੀ ਦੇ ਦਰਸ਼ਨ ਕਰਾਓ।
ਗੁਰਮੁਖ ਗੁਰ ਬਚ ਮਾਨ ਮਹਾਨਾ।
ਸਤਿਗੁਰੂ ਜੀ ਦੇ ਬਚਨ ਭਾਈ ਗੁਰਮੁਖ ਜੀ ਨੇ ਸੁਣੇ ਤੇ ਸੁਣ ਕੇ ਸਤ ਕਰਕੇ ਮੰਨੇ।
ਚਲਿਓ ਵਿਚਾਰਤ ਸਿੱਖ ਵੱਡ ਹੋਏ।
ਔਰ ਮਹਾਰਾਜ ਜੀ ਦੇ ਬਚਨ ਸੁਣ ਕੇ ਮਨ ਚ ਬੜੀ ਭਾਵਨਾ ਰੱਖ ਕੇ ਭਾਈ ਗੁਰਮੁਖ ਜੀ ਚੱਲ ਪਏ, ਵੀ ਜਿਹਦੇ ਬਾਰੇ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਵੀ ਬੜਾ ਮਹਾਨ ਸਿੱਖ ਹੈ, ਉਹ ਤਾਂ ਬੜਾ ਵੱਡਾ ਸਿੱਖ ਹੋਵੇਗਾ। ਜਿਹਦੇ ਬਾਰੇ ਗੁਰਦੇਵ ਜੀ ਨੇ ਇਸ਼ਾਰਾ ਕੀਤਾ ਵੀ ਭਾਈ ਭਿਖਾਰੀ ਜੀ ਦੇ ਜਾ ਕੇ ਦਰਸ਼ਨ ਕਰੋ, ਫਿਰ ਉਹ ਸਿੱਖ ਤਾਂ ਬੜੇ ਵੱਡੇ ਰੁਤਬੇ ਵਾਲਾ, ਬੜੀ ਵੱਡੀ ਪਦਵੀ ਦਾ ਮਾਲਕ ਹੋਵੇਗਾ। ਏਦਾਂ ਭਾਈ ਗੁਰਮੁਖ ਜੀ ਆਪਣੇ ਮਨ ਚ ਵਿਚਾਰ ਕਰਦੇ ਜਾ ਰਹੇ ਨੇ।
ਸਤਿਗੁਰ ਆਪ ਬਤਾਇਓ ਜੋਏ।
ਮਨ ਚ ਸੋਚਦੇ ਨੇ ਵੀ ਜਿਹੜੇ ਸਿੱਖ ਬਾਰੇ ਖੁਦ ਸਤਿਗੁਰੂ ਜੀ ਨੇ ਆਪ ਦੱਸਿਆ ਵੀ ਦਰਸ਼ਨ ਕਰਨੇ ਆ ਤੇ ਭਾਈ ਭਿਖਾਰੀ ਜੀ ਦੇ ਜਾ ਕੇ ਕਰੋ, ਉਹ ਸਿੱਖ ਤਾਂ ਵਾਕਈ ਬੜਾ ਮਹਾਨ ਹੋਵੇਗਾ।
ਪ੍ਰਭ ਭਾਣਾ ਕਿਮ ਮਾਨਤ ਰਹੇ।
ਜਾ ਕੇ ਵੇਖਦੇ ਆ ਵੀ ਉਹ ਕਿਵੇਂ ਭਾਣਾ ਮੰਨਦਾ ਪਰਮੇਸ਼ਰ ਦਾ, ਉਹ ਕਿਵੇਂ ਅਕਾਲ ਪੁਰਖ ਦੀ ਰਜਾ ਵਿਚ ਉਹਦੇ ਭਾਣੇ ਚ ਰਾਜੀ ਰਹਿੰਦਾ, ਇਹ ਜਾ ਕੇ ਵੇਖਾਂਗੇ।
ਕਹਾਂ ਕ੍ਰਿਤ ਕਰ ਬ੍ਰਿਤ ਕੋਲ ਹੈ।
ਉਹ ਕੀ ਕ੍ਰਿਤ ਕਰਦਾ ਹੈ ਔਰ ਕਿਹੜੀ ਕ੍ਰਿਤ ਕਰਕੇ ਉਹਦੀ ਇਹੋ ਜਿਹੀ ਬ੍ਰਿਤੀ ਬਣੀ ਹੋਈ ਹੈ, ਏਦਾਂ ਦੀ ਉਹਦੀ ਬ੍ਰਿਤੀ, ਏਦਾਂ ਦਾ ਉਹਦਾ ਸੁਭਾਅ ਬਣ ਗਿਆ ਕਿ ਉਹ ਪਰਮੇਸ਼ਰ ਦੀ ਰਜਾ ਚ ਰਾਜੀ ਰਹਿੰਦਾ, ਅਕਾਲ ਪੁਰਖ ਦੇ ਭਾਣੇ ਨੂੰ ਮੰਨਦਾ।
ਮਗ ਉਲੰਘ ਪਹੁੰਚਿਓ ਗੁਜਰਾਤ।
ਏਦਾਂ ਵਿਚਾਰ ਕਰਦਿਆਂ ਭਾਈ ਗੁਰਮੁਖ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦੇ ਗੁਜਰਾਤ ਨਗਰ ਦੇ ਵਿੱਚ ਪਹੁੰਚੇ ਹਨ।
ਨਾਮ ਭਿਖਾਰੀ ਪੁੱਛਿਓ ਜਾਤ।
ਗੁਜਰਾਤ ਨਗਰ ਵਿੱਚ ਜਾ ਕੇ ਭਾਈ ਗੁਰਮੁਖ ਜੀ ਨੇ ਪੁੱਛਿਆ ਵੀ ਭਾਈ ਭਿਖਾਰੀ ਜੀ ਦਾ ਘਰ ਕਿੱਥੇ ਹੈ। ਜਿਹੜੇ ਨਗਰ ਨਿਵਾਸੀ ਸਨ ਉਹਨਾਂ ਨੇ ਭਾਈ ਭਿਖਾਰੀ ਜੀ ਦੇ ਘਰ ਬਾਰੇ ਦੱਸ ਪਾਈ।
ਗ੍ਰਹਿ ਮੈਂ ਗਇਓ ਸੋ ਮੰਗਲ ਹੈਰਾ।
ਜਦੋਂ ਇਹ ਭਾਈ ਭਿਖਾਰੀ ਜੀ ਦੇ ਘਰ ਪਹੁੰਚੇ ਤੇ ਕੀ ਵੇਖਦੇ ਨੇ ਵੀ ਅੱਗੇ ਵਿਆਹ ਦਾ ਸਮਾਗਮ ਹੈ। ਭਾਈ ਭਿਖਾਰੀ ਦੇ ਘਰ ਚ ਸ਼ਾਦੀ ਦਾ ਮਾਹੌਲ ਹੈ, ਮੰਗਲਾਚਾਰ ਹੋ ਰਹੇ ਨੇ, ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ।
ਗਾਵੇਂ ਤ੍ਰਿਆ ਵਿਆਹ ਸੁਤ ਕੇਰਾ।
ਤੇ ਜਿਹੜੀਆਂ ਇਸਤਰੀਆਂ ਨੇ ਉਹ ਰਲ ਕੇ ਇਕੱਠੀਆਂ ਹੋ ਕੇ ਜਿਵੇਂ ਆਪ ਸੁਹਾਗ ਗਾਉਂਦੀਆਂ ਨੇ ਜਾਂ ਘੋੜੀਆਂ ਗਾਉਂਦੀਆਂ ਨੇ, ਏਦਾਂ ਉਹ ਇਸਤਰੀਆਂ ਇਕੱਠੀਆਂ ਹੋ ਕੇ ਘੋੜੀਆਂ ਗਾ ਰਹੀਆਂ ਹਨ।
ਕਿਰਤ ਕਮਾਵਤ ਪਿਖਿਓ ਭਿਖਾਰੀ।
ਏਦਾਂ ਘਰ ਵਿਚ ਵਿਆਹ ਦਾ ਮਾਹੌਲ ਹੈ ਤੇ ਭਾਈ ਭਿਖਾਰੀ ਜੀ ਜਿਵੇਂ ਵਿਆਹ ਦੇ ਕੰਮ ਧੰਦੇ ਹੁੰਦੇ ਉਹ ਕਰ ਰਹੇ ਨੇ, ਜਿਹੜੇ ਵਿਆਹ ਦੇ ਕਾਰਜ ਹੁੰਦੇ ਹੈ ਉਹ ਕਰ ਰਹੇ ਨੇ, ਕਰਾ ਰਹੇ ਨੇ, ਉਹਨਾਂ ਨੂੰ ਏਦਾਂ ਕਿਰਤ ਕਰਦਿਆਂ, ਘਰ ਦੇ ਧੰਦੇ ਕਰਦਿਆਂ, ਵਿਆਹ ਸ਼ਾਦੀ ਦੇ ਜਿਹੜੇ ਕਾਰ ਵਿਹਾਰ ਹੁੰਦੇ ਨੇ ਉਹ ਕਰਦਿਆਂ ਭਾਈ ਗੁਰਮੁਖ ਜੀ ਨੇ ਵੇਖਿਆ।
ਸੀਵਤ ਸਤਰੰਜੀ ਜੇ ਫਾਰੀ।
ਕੀ ਵੇਖਦੇ ਨੇ ਵੀ ਵਿਆਹ ਦੇ ਮਾਹੌਲ ਦੇ ਵਿਚ ਇੱਕ ਪਾਸੇ ਹਲਵਾਈ ਬੈਠੇ ਆ, ਇੱਕ ਪਾਸੇ ਸ਼ਾਦੀ ਦਾ ਮਾਹੌਲ ਹੈ, ਤੇ ਭਾਈ ਭਿਖਾਰੀ ਜੀ ਇੱਕ ਸ਼ਤਰੰਜੀ ਸੀਵ ਰਹੇ ਨੇ। ਸ਼ਤਰੰਜੀ ਕਹਿੰਦੇ ਆ ਥੱਲੇ ਜਿਹੜੀ ਤੱਪੜ ਜਿਹਾ ਹੁੰਦਾ ਸੰਗਤ ਦੇ ਬੈਠਣ ਨੂੰ ਵਿਛਾਉਣ ਵਾਸਤੇ, ਉਹ ਸ਼ਤਰੰਜੀ ਇੱਕ ਜਿਹੜੀ ਆ ਉਹ ਭਾਈ ਭਿਖਾਰੀ ਜੀ ਸੀਵ ਰਹੇ ਸਨ।
ਪੈਰੀ ਪੈਣਾ ਕਹਿ ਥਿਰ ਗੁਰਮੁਖ।
ਸ਼ਤਰੰਜੀ ਸੀਵਦਿਆਂ ਦੇ ਕੋਲ ਭਾਈ ਗੁਰਮੁਖ ਜੀ ਪਹੁੰਚੇ, ਭਾਈ ਭਿਖਾਰੀ ਜੀ ਨੂੰ ਵੇਖ ਕੇ ਕਹਿੰਦੇ ਮਹਾਰਾਜ ਪੈਰੀ ਪਵਣ। ਇਹ ਮਰਿਆਦਾ ਸੀ ਗੁਰੂ ਕਲਗੀਧਰ ਜੀ ਤੋਂ ਪਹਿਲਾਂ, ਸਿੱਖ ਜਦੋਂ ਮਿਲਦੇ ਇੱਕ ਦੂਜੇ ਨੂੰ ਪੈਰੀ ਪਵਣਾ ਕਹਿੰਦੇ ਸਨ। ਤੋ ਏਦਾਂ ਭਾਈ ਭਿਖਾਰੀ ਜੀ ਨੂੰ ਭਾਈ ਗੁਰਮੁਖ ਜੀ ਨੇ ਪੈਰੀ ਪਵਣਾ ਕਿਹਾ। ਅੱਗੋਂ ਭਾਈ ਭਿਖਾਰੀ ਜੀ ਨੇ ਉੱਠ ਕੇ ਸਤਿਕਾਰ ਕੀਤਾ, ਆਖਿਆ ਜੀ ਪੈਰੀ ਪਵਣਾ, ਗੁਰੂ ਨੂੰ ਪੈਰੀ ਪਵਣਾ। ਹਾਂਜੀ,
ਪਠਿਓ ਮੋਹੇ ਗੁਰ ਨੇ ਭੋ ਸਨਮੁਖ।
ਭਾਈ ਗੁਰਮੁਖ ਜੀ ਨੇ ਦੱਸਿਆ ਭਾਈ ਭਿਖਾਰੀ ਜੀ ਮੈਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਭੇਜਿਆ ਤੁਹਾਡੇ ਦਰਸ਼ਨਾਂ ਨੂੰ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਕਿਸੇ ਸਨਮੁਖ ਸਿੱਖ ਦੇ ਦਰਸ਼ਨ ਕਰਾਓ ਜਿਹੜਾ ਭਾਣਾ ਮੰਨਦਾ। ਤੇ ਉਹਨਾਂ ਨੇ ਮੈਨੂੰ ਤੁਹਾਡਾ ਨਾਂ ਲੈ ਕੇ ਤੁਹਾਡੇ ਦਰਸ਼ਨ ਕਰਨ ਨੂੰ ਭੇਜਿਆ ਹੈ।
ਸੁਨਤ ਭਿਖਾਰੀ ਉੱਠ ਸਨਮਾਨਾ।
ਭਾਈ ਭਿਖਾਰੀ ਜੀ ਨੇ ਜਦੋਂ ਸੁਣਿਆ ਵੀ ਪੰਜਵੇਂ ਪਾਤਸ਼ਾਹ ਜੀ ਦੇ ਭੇਜੇ ਆਏ ਨੇ ਭਾਈ ਗੁਰਮੁਖ ਜੀ ਮਹਾਰਾਜ ਜੀ ਦਾ ਨਾਂ ਸੁਣਦਿਆਂ ਭਾਈ ਭਿਖਾਰੀ ਜੀ ਨੇ ਬੜਾ ਸਨਮਾਨ ਕੀਤਾ, ਬਹੁਤ ਸਤਿਕਾਰ ਕਰਕੇ ਭਾਈ ਗੁਰਮੁਖ ਜੀ ਨੂੰ ਮਿਲੇ।
ਨਮ ਹੈ ਕੀਨ ਬੈਠਾਵਨ ਠਾਨਾ।
ਪ੍ਰਣਾਮ ਕਰਕੇ ਭਾਈ ਗੁਰਮੁਖ ਜੀ ਨੂੰ ਚੰਗਾ ਵਧੀਆ ਆਸਣ ਦਾ ਕੇ ਉਸ ਆਸਣ ਤੇ ਭਾਈ ਗੁਰਮੁਖ ਜੀ ਨੂੰ ਬਿਠਾਇਆ।
ਨਿਜ ਕਾਰਜ ਲਾਗਿਓ ਜਿਸ ਕਾਲਾ।
ਭਾਈ ਗੁਰਮੁਖ ਜੀ ਨੂੰ ਬਿਠਾ ਕੇ ਜਲ ਪਾਣੀ ਛਕਾ ਕੇ ਤੇ ਭਾਈ ਭਿਖਾਰੀ ਜੀ ਫਿਰ ਜਿਹੜੇ ਕੰਮ ਧੰਦੇ ਸੀ ਘਰ ਦੇ ਉਹਨਾਂ ਵਿਚ ਲੱਗ ਗਏ।
ਗੁਰਮੁਖ ਉਰ ਬਿਸਮਾਏ ਬਿਸਾਲਾ।
ਭਾਈ ਗੁਰਮੁਖ ਜੀ ਵੇਖ ਕੇ ਬੜੇ ਹੈਰਾਨ ਹੋਈ ਜਾਂਦੇ, ਜਦੋਂ ਭਾਈ ਭਿਖਾਰੀ ਨੂੰ ਘਰ ਵਿਚ ਕੰਮ ਕਾਰ ਕਰਦਿਆਂ ਵੇਖਦੇ ਆ ਤੇ ਉਹ ਬੜੇ ਹੈਰਾਨ ਹੋ ਰਹੇ ਨੇ ਵੇਖ ਕੇ।
ਲਖਿਓ ਭਿਖਾਰੀ ਨੇ ਮਨ ਤਾਹੂ।
ਭਾਈ ਭਿਖਾਰੀ ਜੀ ਨੇ ਭਾਈ ਗੁਰਮੁਖ ਦਾ ਮਨ ਸਮਝ ਲਿਆ, ਜਾਣੀ ਅੰਤਰਯਾਮ ਤਾਂ ਹੁੰਦੀ, ਜਿਹੜੇ ਆਤਮ ਗਿਆਨੀ ਗੁਰਸਿੱਖ ਹੁੰਦੇ ਆ ਨਾ ਉਹਨਾਂ ਅੰਦਰ ਅੰਤਰਯਾਮ ਤਾਂ ਸੁਤੇ ਸਿੱਧੀ ਫੁਰ ਆਉਂਦੀ। ਉਹਨੇ ਭਾਈ ਭਿਖਾਰੀ ਜੀ ਨੇ ਭਾਈ ਗੁਰਮੁਖ ਦੇ ਮਨ ਦੀ ਜਾਣ ਲਈ।
ਉਠਿਓ ਪਕੜ ਕੇ ਤਿਸ ਕੀ ਬਾਹੂ।
ਗੁਰਮੁਖ ਜੀ ਸੋਚਦੇ ਸੀ ਵੀ ਮੈਨੂੰ ਬਿਠਾ ਕੇ ਆਪ ਇਧਰ ਕੰਮਾ ਕਾਰਾਂ ਚ ਲੱਗ ਗਿਆ, ਮੈਨੂੰ ਪੁੱਛਿਆ ਹੀ ਨੀ ਮੁੜ ਕੇ ਹਾਲ ਚਾਲ। ਤੋ ਭਾਈ ਭਿਖਾਰੀ ਜੀ ਨੇ ਜਾ ਕੇ ਭਾਈ ਗੁਰਮੁਖ ਦੀ ਬਾਂਹ ਫੜੀ, ਕਹਿੰਦੇ ਆ ਚੱਲੀਏ। ਭਾਈ ਗੁਰਮੁਖ ਨੂੰ ਨਾਲ ਲੈ ਲਿਆ ਤੇ ਨਾਲ ਲੈ ਕੇ ਜਿਹੜੇ ਘਰ ਦੇ ਹੋਰ ਕਾਰਜ ਸਨ ਉਹ ਵਿਖਾਣ ਲੱਗੇ ਤੇ ਕਰਾਉਣ ਲੱਗੇ।
ਸੌਜ ਵਿਆਹ ਕੀ ਲੱਗਿਓ ਦਿਖਾਵਨ।
ਭਾਈ ਗੁਰਮੁਖ ਨੂੰ ਵਿਖਾਣ ਲੱਗੇ, ਭਾਈ ਗੁਰਮੁਖ ਆ ਵੇਖ ਵਿਆਹ ਦਾ ਸਮਾਨ ਇਕੱਠਾ ਕਰਕੇ ਰੱਖਿਆ, ਆ ਮਠਿਆਈਆਂ ਬਣਾ ਕੇ ਰੱਖੀਆਂ ਨੇ, ਆ ਲੱਡੂ ਬਣਾ ਕੇ ਰੱਖੇ ਐ, ਆ ਘੇਵਰ ਬਣੇ ਪਏ ਐ, ਸ਼ੱਕਰ ਪਾਰੇ ਬਣੇ ਪਏ ਐ, ਏਦਾਂ ਘਰ ਵਿਚ ਨਾ ਸਾਰੀਆਂ ਥਾਵਾਂ ਤੇ ਲਿਜਾ ਕੇ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਜੀ ਵਿਆਹ ਦਾ ਸਾਰਾ ਸਮਾਨ ਵਿਖਾਉਂਦੇ ਨੇ।
ਇਹ ਸੁਤ ਹਿਤ ਕੀ ਬਸਤਰ ਸਿਵਾਵਨ।
ਫਿਰ ਕੱਪੜੇ ਵਿਖਾਣ ਲੱਗੇ, ਕਹਿੰਦੇ ਆ ਵੇਖ ਭਾਈ ਗੁਰਮੁਖ, ਇਹ ਮੇਰੇ ਪੁੱਤਰ ਦੀ ਸ਼ਾਦੀ ਆ, ਉਹਦੇ ਵਿਆਹ ਦੀ ਤਿਆਰੀ ਚੱਲਦੀ ਹੈ ਤੇ ਉਹਦੀ ਬਰਾਤ ਜਾਣੀ ਆ ਕੱਲ ਨੂੰ, ਤੇ ਆ ਵੇਖ ਉਹਦੇ ਲਈ ਆ ਕੱਪੜੇ ਬਣਾਏ ਨੇ, ਵੇਖ ਸੋਹਣੇ ਆ ਨਾ। ਏਦਾਂ ਭਾਈ ਭਿਖਾਰੀ ਜੀ ਪੁੱਛਦੇ ਭਾਈ ਗੁਰਮੁਖ ਨੂੰ ਵੀ ਆ ਵੇਖ ਆ ਕੱਪੜੇ ਬੜੇ ਸੋਹਣੇ ਬਣੇ ਆ, ਤੂੰ ਦੱਸ ਠੀਕ ਬਣੇ ਆ? ਏਦਾਂ ਵਿਖਾਉਂਦੇ ਐ।
ਇਹ ਭੂਖਨ ਕੋ ਗੜੈ ਸੁਨਾਰਾ।
ਆ ਗਹਿਣੇ ਬਣੇ ਪਏ ਆ, ਆ ਗਹਿਣੇ ਬਣਾਏ ਨੇ, ਆਭੂਸ਼ਣ ਬਣਾਏ ਨੇ ਘਰਦਿਆਂ ਨੇ।
ਪੁੱਤਰ ਸਨੂਖਾ ਕੇਰ ਸ਼ਿੰਗਾਰਾ।
ਜਿਹੜੀ ਨੂੰ ਰਾਣੀ ਆਉਣੀ ਆ ਉਹਦੇ ਵਾਸਤੇ ਆ ਵੇਖ ਆ ਬਸਤਰ, ਆ ਜਿਹੜੇ ਬਸਤਰ ਨੇ ਆ ਭੂਸ਼ਣ ਨੇ ਇਹ ਬਣਾ ਕੇ ਰੱਖੇ ਨੇ।
ਇਹਾਂ ਪਰੀ ਪਿਖ ਅਧਿਕ ਮਿਠਾਈ।
ਆ ਵੇਖ ਆ ਮਠਿਆਈ ਪਈ ਹੋਈ ਆ, ਪਕਵਾਨ ਪਏ ਹੋਏ ਨੇ।
ਅਨੇਕ ਪ੍ਰਕਾਰ ਕਰ ਹੈ ਹਲਵਾਈ।
ਆ ਹਲਵਾਈ ਹੋਰ ਵੀ ਬਣਾਈ ਜਾਂਦੇ ਆ, ਹਾਲੇ ਅਨੇਕ ਪ੍ਰਕਾਰ ਦੀ ਮਠਿਆਈ ਹੋਰ ਵੀ ਬਣੀ ਜਾਂਦੀ ਹੈ।
ਆ ਗੈ ਮ੍ਰਿਤਕ ਹੇਤ ਕੀ ਤਿਆਰੀ।
ਏਦਾਂ ਸਾਰਾ ਵਿਆਹ ਦਾ ਸਮਾਨ ਵਿਖਾ ਕੇ ਨਾ ਫਿਰ ਉੱਥੇ ਲੈ ਆਏ ਜਿੱਥੇ ਮੁਰਦੇ ਦੇ ਵਾਸਤੇ ਸੰਸਕਾਰ ਕਰਨ ਦੀ ਸਾਰੀ ਸਮੱਗਰੀ ਰੱਖੀ ਸੀ, ਉੱਥੇ ਲੈ ਆਏ ਵਿਖਾਣ ਲੱਗੇ।
ਖਫਨ ਰੋਸੀੜੀ ਧਰੀ ਸੁਤਾਰੀ।
ਉੱਥੋਂ ਲੰਘੇ, ਦੱਸਿਆ ਨੀ ਵੀ ਇਹ ਕੀ ਪਿਆ, ਪਰ ਉੱਥੇ ਰੱਖਿਆ ਹੋਇਆ ਸੀ ਖਫਨ ਤੇ ਇੱਕ ਸੀੜੀ ਫੱਟਾ ਜਿਹਦੇ ਤੇ ਮੁਰਦੇ ਨੂੰ ਲਟਾ ਕੇ ਲਿਜਾਂਦੇ ਆ ਸ਼ਮਸ਼ਾਨ ਭੂਮੀ ਨੂੰ। ਕਹਿੰਦੇ ਇੱਕੋ ਵਿਵਾਨ ਜਿਹਾ ਬਣਾ ਕੇ ਰੱਖਿਆ ਤੇ ਇੱਕ ਖੱਫਣ ਬਣਾ ਕੇ ਰੱਖਿਆ ਹੋਇਆ।
ਗੁਰਮੁਖ ਬਿਸਮਤ ਪੁੱਛਣ ਕਰਿਓ।
ਜਦੋਂ ਉਹ ਦੋਵੇਂ ਚੀਜ਼ਾਂ ਵਿਆਹ ਵਾਲੇ ਘਰ ਚ, ਹੁਣ ਇਹ ਚੀਜ਼ਾਂ ਦਾ ਕੀ ਮਤਲਬ ਸੀ, ਵੇਖ ਕੇ ਭਾਈ ਗੁਰਮੁਖ ਜੀ ਪੁੱਛਣ ਲੱਗੇ, ਭਾਈ ਭਿਖਾਰੀ ਨੂੰ ਕਹਿਣ ਲੱਗੇ,
ਇਹ ਸਮਾਜ ਕਿਸ ਕਾਰਨ ਧਰਿਓ?
ਕਹਿਣ ਲੱਗੇ ਭਾਈ ਭਿਖਾਰੀ ਜੀ ਆ ਕਾਹਨੂੰ ਰੱਖਿਆ ਵਿਆਹ ਵਾਲੇ ਘਰ ਚ ਅਮੰਗਲ ਚੀਜ਼ਾਂ, ਇਹ ਦੁਖਦਾਈ ਸੋਗ ਦੇਣ ਵਾਲੀਆਂ ਚੀਜ਼ਾਂ ਇਹ ਘਰ ਚ ਕਿਉਂ ਰੱਖੀਆਂ ਨੇ?
ਕਹਿਓ ਭਿਖਾਰੀ ਫੇਰ ਬਤਾਵੇ।
ਭਾਈ ਭਿਖਾਰੀ ਜੀ ਕਹਿੰਦੇ ਗੁਰਮੁਖ ਜੀ ਚਲੋ ਇਹਨਾਂ ਨੂੰ ਰਹਿਣ ਦਿਓ, ਪਈਆਂ ਰਹਿੰਦੀਆਂ ਇੱਥੇ ਕੀ ਕਹਿੰਦੀਆਂ ਨੇ, ਇਹਦੇ ਬਾਰੇ ਫੇਰ ਦੱਸਾਂਗੇ ਤੁਹਾਨੂੰ ਵੀ ਕਿਉਂ ਰੱਖੀਆਂ। ਹਾਲੇ ਤੁਸੀਂ ਵਿਆਹ ਦੀਆਂ ਸਾਰੀਆਂ ਚੀਜ਼ਾਂ ਵੇਖੋ ਜਿਹੜੀਆਂ ਪਈਆਂ, ਇਹਦੇ ਬਾਰੇ ਫੇਰ ਦੱਸਾਂਗੇ।
ਜਦ ਸਮਾਜ ਇਹੋ ਕਾਰਜ ਆਵੇ,
ਜਦੋਂ ਇਹਦੀ ਲੋੜ ਪਏਗੀ ਉਦੋਂ ਤੁਹਾਨੂੰ ਦੱਸ ਦਿਆਂਗੇ ਵੀ ਕਿਉਂ ਰੱਖੀਆਂ ਨੇ। ਇਹ ਵੀ ਜੇ ਲੋੜ ਪੈਣੀ ਆ ਤਾਂ ਹੀ ਰੱਖੀਆਂ ਨੇ ਨਾ, ਜਦੋਂ ਇਹਦੀ ਲੋੜ ਪਏਗੀ ਫਿਰ ਦੱਸ ਦਿਆਂਗੇ ਤੁਹਾਨੂੰ ਕਿਉਂ ਧਰੀਆਂ ਨੇ ਚੀਜ਼ਾਂ।
ਇਮ ਕਹਿ ਆਇਓ ਪ੍ਰਥਮ ਸਥਾਨ।
ਇੱਦਾਂ ਭਾਈ ਗੁਰਮੁਖ ਨੂੰ ਸਾਰੇ ਘਰ ਦੇ ਵਿੱਚ ਗੇੜਾ ਮਰਵਾ ਕੇ ਭਾਈ ਭਿਖਾਰੀ ਜੀ ਫਿਰ ਪਹਿਲੇ ਥਾਂ ਤੇ ਜਿੱਥੇ ਉਹਨਾਂ ਦਾ ਆਸਣ ਲਾਇਆ ਸੀ ਭਾਈ ਗੁਰਮੁਖ ਜੀ ਦਾ, ਉਥੇ ਲੈ ਕੇ ਆ ਗਏ।
ਸਤਰੰਜੀ ਕੋ ਸੀਅਤ ਮਹਾਨ,
ਗੁਰਮੁਖ ਜੀ ਨੂੰ ਬਿਠਾ ਦਿੱਤਾ ਤੇ ਆਪ ਫਿਰ ਸ਼ਤਰੰਜੀ ਬਣਾਉਣ ਲੱਗ ਪਏ। ਉਹ ਵਿੱਚ ਰਹਿੰਦੀ ਸੀ, ਉਹ ਤੱਪੜ ਜਿਹਾ ਸੀ, ਉਹ ਬਣਾਉਣ ਲੱਗ ਪਏ, ਸੂਆ ਧਾਗਾ ਲੈ ਕੇ ਤੇ ਉਹ ਬਣਾਉਣ ਲੱਗ ਪਏ।
ਗੁਰਮੁਖ ਬਿਸਮਤ ਉਰ ਮੈਂ ਰਹਿਓ,
ਭਾਈ ਗੁਰਮੁਖ ਜੀ ਵੇਖ ਕੇ ਬੜੇ ਹੈਰਾਨ ਹੋਈ ਜਾਂਦੇ ਵੀ ਇਹ ਕਿੱਦਾਂ ਦਾ ਸਿੱਖ ਹੈ। ਗੁਰੂ ਸਾਹਿਬ ਜੀ ਨੇ ਤੇ ਕਿਹਾ ਸੀ ਬੜਾ ਸਨਮੁਖ ਸਿੱਖ ਹੈ, ਭਾਣਾ ਮੰਨਣ ਵਾਲਾ, ਇਹ ਤਾਂ ਵਿਚਾਰਾ ਮੇਰੇ ਵਰਗਾ ਕਾਰੋਬਾਰੀ ਸਿੱਖ ਹੈ, ਘਰ ਦੇ ਧੰਦਿਆਂ ਚ ਵਿਆਹ ਸ਼ਾਦੀਆਂ। ਇਹਨੇ ਸੋਚਿਆ ਵੀ ਜਿਹੜਾ ਆਤਮ ਗਿਆਨੀ ਸਿੱਖ ਹੁੰਦਾ ਸ਼ਾਇਦ ਉਹ ਘਰ ਦੇ ਕੰਮ ਨਹੀਂ ਕਰਦਾ, ਉਹ ਘਰ ਦੇ ਕਾਰ ਵਿਹਾਰ ਨਹੀਂ ਕਰਦਾ, ਉਹ ਤਾਂ ਮਾਲਾ ਲੈ ਕੇ ਨੇਤਰ ਮੁੰਦ ਕੇ ਸਮਾਧੀ ਲਾ ਕੇ ਬੈਠਾ ਹੋਣਾ। ਉਹਦੇ ਮਨ ਚ ਏਦਾਂ ਦੀ ਚਿਤਰਨਾ ਬਣੀ ਹੋਈ ਸੀ ਵੀ ਏਦਾਂ ਦੇ ਕਿਸੇ ਸਿੱਖ ਦੇ ਦਰਸ਼ਨ ਹੋਣਗੇ। ਪਰ ਜਦੋਂ ਵੇਖਿਆ ਵੀ ਇਹ ਤਾਂ ਆਮ ਜਿਵੇਂ ਸਧਾਰਨ ਸਿੱਖ ਹੁੰਦੇ ਆ ਘਰਾਂ ਦੇ ਕਾਰ ਵਿਹਾਰ ਕਰਨ ਵਾਲੇ, ਇਹ ਤਾਂ ਉਦਾਂ ਦਾ ਹੈ। ਏਦਾਂ ਭਾਈ ਗੁਰਮੁਖ ਜੀ ਸੋਚੀ ਜਾਣ ਵੀ ਗੁਰੂ ਸਾਹਿਬ ਜੀ ਨੇ ਮੈਨੂੰ ਇਹਦੇ ਦਰਸ਼ਨਾਂ ਨੂੰ ਭੇਜਿਆ। ਮੈਂ ਤਾਂ ਕਿਹਾ ਸੀ ਵੀ ਕਿਸੇ ਚੰਗੀ ਗੁਰਮੁਖ ਰੂਹ ਦੇ ਜਿਹੜੇ ਸਨਮੁਖ ਸਿੱਖ ਨੇ ਭਾਣਾ ਮੰਨਣ ਵਾਲੇ ਉਹਨਾਂ ਦੇ ਦਰਸ਼ਨ ਕਰਾਇਓ, ਪਰ ਇੱਥੇ ਤਾਂ ਹੋਰ ਹੀ ਕੁਝ ਨਜ਼ਰ ਆਉਂਦਾ।
ਸਤਿਗੁਰ ਨੇ ਇਸ ਕੋ ਜਸ ਕਹਿਓ,
ਸੋਚਦਾ ਭਾਈ ਗੁਰਮੁਖ ਵੀ ਸਤਿਗੁਰੂ ਜੀ ਨੇ ਇਹਦਾ ਜਸ ਕੀਤਾ ਵੀ ਇਹਦੇ ਚ ਜਿਹੜੀ ਕਿਹੜੀ ਖਾਸੀਅਤ ਵਾਲੀ ਗੱਲ ਹੈ ਇਹੋ ਜੀ, ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦੀ, ਕਿਉਂਕਿ ਇਹ ਤਾਂ ਆਮ ਜਿਵੇਂ ਸਾਡੇ ਵਰਗੇ ਪਰਿਵਾਰਾਂ ਵਾਲਾ ਘਰਬਾਰੀ ਸਿੱਖ ਹੈ, ਪਰਿਵਾਰ ਦੇ ਕਾਰਾਂ ਵਿਹਾਰਾਂ ਵਿੱਚ ਬਚਤ ਹੋਇਆ ਹੋਇਆ। ਮਨ ਚ ਸੋਚੀ ਜਾਂਦਾ ਭਾਈ ਗੁਰਮੁਖ ਵੀ ਇਹਦਾ ਜਸ ਗੁਰੂ ਸਾਹਿਬ ਨੇ ਕਿਵੇਂ ਕਹਿ ਦਿੱਤਾ।
ਗ੍ਰਹ ਕਹਿ ਧੰਦਾ ਪਚੀ ਮਹਾਨਾ,
ਇਹ ਤਾਂ ਘਰ ਦੇ ਕੰਮਾਂ ਦੇ ਵਿੱਚ ਪਚਿਆ ਹੋਇਆ, ਇਹ ਤਾਂ ਘਰ ਦੇ ਧੰਦਿਆਂ ਵਿੱਚ ਲੱਗਾ ਹੋਇਆ। ਇਹਨੇ ਸੋਚਿਆ ਵੀ ਵਧੀਆ ਜਿਹਾ ਚੋਲਾ ਪਾਇਆ ਹੋਣਾ, ਜਿਹੜੇ ਸਿੱਖ ਕੋਲ ਚੱਲਿਆ ਮਾਲਾ ਫੜੀ ਹੋਣੀ ਆ ਉਹਨੇ, ਤੇ ਵਧੀਆ ਜਿਹਾ ਡੇਰਾ ਹੋਵੇਗਾ, ਉੱਥੇ ਆਸਣ ਲਾ ਕੇ ਬੈਠਾ ਹੋਣਾ। ਪਰ ਜਦੋਂ ਆ ਕੇ ਵੇਖਿਆ ਵੀ ਇਹ ਤਾਂ ਗ੍ਰਿਸਤੀ ਹੈ, ਧੰਦਿਆਂ ਵਿੱਚ ਬਚਿਆ ਹੋਇਆ। ਸੋਚੀ ਜਾਂਦਾ, ਸ਼ੰਕਾ ਜਿਹਾ ਆ ਗਿਆ ਭਾਈ ਗੁਰਮੁਖ ਦੇ ਮਨ ਚ ਵੀ ਮੈਨੂੰ ਤਾਂ ਕੋਈ ਇਹਦੇ ਚ ਸਨਮੁਖ ਸਿੱਖਾਂ ਵਾਲੀ ਕੋਈ ਨਿਸ਼ਾਨੀ ਦਿਸਦੀ ਨਹੀਂ, ਕੋਈ ਲੱਛਣ ਨਜ਼ਰ ਨਹੀਂ ਆਉਂਦਾ ਵੀ ਭਾਣਾ ਮੰਨਣ ਵਾਲੇ ਜਿਹੜੇ ਸਿੱਖ ਹੁੰਦੇ ਆ ਸਨਮੁਖ, ਉਦਾਂ ਦੀ ਕੋਈ ਮੈਨੂੰ ਤਾਂ ਨਿਸ਼ਾਨੀ ਨਹੀਂ ਦਿੰਦੀ। ਇਹ ਤਾਂ ਘਰ ਦੇ ਧੰਦਿਆਂ ਵਿੱਚ ਵਿਵਹਾਰਾਂ ਵਿੱਚ ਲੱਗਾ ਹੋਇਆ।
ਕਰ ਹੈ ਭਗਤ ਕਿਮ ਮਨ ਹੈ ਭਾਣਾ,
ਇਹ ਭਗਤੀ ਕਿਹੜੇ ਵੇਲੇ ਕਰਦਾ ਹੋਣਾ, ਇਹ ਤਾਂ ਕਾਰਾਂ ਵਿਹਾਰਾਂ ਚ ਹੀ ਲੱਗਾ, ਤੇ ਕਿਵੇਂ ਭਾਣਾ ਮੰਨਦਾ ਹੋਣਾ, ਕਿਵੇਂ ਕਿਹੜੇ ਵੇਲੇ ਭਗਤੀ ਕਰਦਾ ਹੋਣਾ। ਖਾਲਸਾ ਜੀ, ਨਾਮ ਰਸੀਏ ਗੁਰਸਿੱਖ ਨਾਮ ਦਾ ਰਸ ਲੈਂਦੇ ਨੇ, ਭਾਵੇਂ ਉਹ ਗ੍ਰਿਸਤ ਵਿੱਚ ਵੀ ਵਿਚਰਦੇ ਆ ਤੇ ਗ੍ਰਿਸਤ ਵਿੱਚ ਵਿਚਰ ਕੇ ਵੀ ਆਤਮ ਗਿਆਨ ਦੇ ਰਸ ਚ ਟਿਕੇ ਰਹਿੰਦੇ ਹਨ। ਗੁਰੂ ਖਾਲਸਾ ਜੀ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸੇ ਕਰਕੇ ਗ੍ਰਿਸਤ ਆਸ਼ਰਮ ਨੂੰ ਉੱਤਮ ਕਿਹਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ, ਮਣੀ ਜਿਹਨਾਂ ਸੱਪਾਂ ਸਿਰਾਂ, ਓਏ ਵੀ ਸੱਪਾਂ ਵਿੱਚ ਫਿਰਦੇ, ਜਿਹਨਾਂ ਸੱਪਾਂ ਦੇ ਸਿਰਾਂ ਚ ਮਣੀ ਹੁੰਦੀ ਹੈ ਨਾ, ਉਹ ਵੱਖਰੇ ਜਾ ਕੇ ਨਹੀਂ ਬਹਿ ਜਾਂਦੇ ਵੀ ਸਾਡੇ ਸਿਰ ਚ ਮਣੀ ਆ, ਅਸੀਂ ਦੂਜੇ ਸੱਪਾਂ ਚ ਨਹੀਂ ਬਹਿਣਾ। ਉਹ ਵੀ ਆਮ ਜਿਹੜੇ ਸਧਾਰਨ ਸੱਪ ਹੁੰਦੇ ਆ ਉਹਨਾਂ ਚ ਫਿਰਦੇ ਆ, ਪਰ ਉਹਨਾਂ ਚ ਵਿਸ਼ੇਸ਼ਤਾ ਵੀ ਉਹਨਾਂ ਦੇ ਸਿਰ ਚ ਮਣੀ ਹੈ। ਜਿਹੜਾ ਆਤਮ ਗਿਆਨੀ ਗੁਰਸਿੱਖ ਹੈ, ਭਾਵੇਂ ਉਹਦੇ ਅੰਦਰ ਆਤਮਾ ਦਾ ਗਿਆਨ ਉਜਾਗਰ ਹੋ ਗਿਆ, ਪਰ ਐਸਾ ਨਹੀਂ ਵੀ ਉਹ ਘਰ ਬਾਰ ਛੱਡ ਕੇ ਪਰਿਵਾਰ ਨੂੰ ਛੱਡ ਕੇ ਕਿਨਾਰਾ ਕਰਕੇ ਕਿਤੇ ਪਾਸੇ ਬੈਠ ਜਾਂਦਾ। ਉਹ ਵਿਚਰਦਾ ਗ੍ਰਿਸਤ ਵਿੱਚ ਹੀ ਹੈ, ਪਰਿਵਾਰ ਵਿੱਚ ਹੀ ਹੈ, ਪਰ ਉਹਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਜਿਹਦੇ ਬਾਰੇ ਗੁਰੂ ਕਲਗੀਧਰ ਸਵਾਮੀ ਜੀ ਨੇ ਬਚਨ ਲਿਖੇ ਹੈ, ਰੇਵਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਕਿ ਘਰ ਨੂੰ ਹੀ ਬਨ ਰੂਪ ਕਰਕੇ ਜਾਣ ਲਿਆ, ਇਹਨਾਂ ਨਾਲ ਮੇਰਾ ਕੇਵਲ ਕਰਮਾਂ ਦਾ ਲੈਣ ਦੇਣ ਦਾ ਸੰਬੰਧ ਹੈ, ਜਿਹੜੇ ਪਰਿਵਾਰ ਚ ਬੈਠਾ। ਜਦੋਂ ਇਹ ਨਿਬੜ ਗਿਆ, ਮੈਂ ਆਪਣਾ ਸਰੀਰ ਛੱਡ ਕੇ ਆਪਣੇ ਰਾਹ ਪੈਣਾ, ਇਹਨਾਂ ਆਪਣੇ ਸਰੀਰ ਛੱਡ ਕੇ ਆਪੋ ਆਪਣੇ ਰਾਹ ਪੈ ਜਾਣਾ। ਇੱਕ ਸਫ਼ਰ ਹੈ, ਸਫ਼ਰ ਦੇ ਵਿੱਚ ਕਿਹਦੇ ਨਾਲ ਸਨੇਹ ਕਰਨਾ ਤੇ ਕਿਹਦੇ ਨਾਲ ਦੁਵੈਸ਼ ਕਰਨੀ। ਜਦੋਂ ਸਫ਼ਰ ਕਰ ਰਹੇ ਹਾਂ, ਸਨੇਹ ਕਿਹਦੇ ਨਾਲ ਕਰਨਾ, ਮੋਹ ਕਿਹਦੇ ਨਾਲ ਕਰਨਾ ਤੇ ਦੁਵੈਸ਼ ਕਿਹਦੇ ਨਾਲ ਕਰਨੀ ਹੈ। ਜਦੋਂ ਆਪੋ ਆਪਣੀ ਮੰਜ਼ਿਲ ਆਉਣੀ ਹੈ, ਸਭ ਨੇ ਉੱਤਰ ਉੱਤਰ ਕੇ ਚੱਲਦੇ ਬਣਨਾ। ਤੋ ਇਉਂ ਗੁਰਮੁਖਾਂ ਦੀ ਅਵਸਥਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਬਤ ਭਾਈ ਗੁਰਮੁਖ ਜੀ ਦੇ ਮਨ ਚ ਖਿਆਲ ਆਉਂਦਾ ਵੀ ਇਹ ਕਿਹੋ ਜਿਹੇ ਸਿੱਖ ਦੇ ਦਰਸ਼ਨਾਂ ਨੂੰ ਭੇਜਿਆ, ਵੀ ਇਹ ਤਾਂ ਗ੍ਰਹਿ ਕੇ ਧੰਦਾ ਪਚੀ ਮਹਾਨਾ, ਕਰਹਿ ਭਗਤ ਕਿਮ ਮਾਨਾ ਭਾਨਾ, ਇਹ ਕਿਹੜੇ ਵੇਲੇ ਭਗਤੀ ਕਰਦਾ ਹੋਣਾ, ਕਦੋਂ ਇਹ ਭਾਣਾ ਮੰਨਦਾ ਹੋਣਾ।
ਨਿਸਾ ਪਈ ਕੀ ਸੇਵ ਭਿਖਾਰੀ,
ਜਦੋਂ ਰਾਤ ਪੈ ਗਈ ਭਾਈ ਭਿਖਾਰੀ ਜੀ ਨੇ ਭਾਈ ਗੁਰਮੁਖ ਜੀ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ, ਉਹਨਾਂ ਨੂੰ ਭੋਜਨ ਛਕਾਇਆ, ਸੇਵਾ ਟਹਿਲ ਕੀਤੀ,
ਖਾਣ ਪਾਣ ਦੀ ਸੇਜ ਸੁਖਾਰੀ,
ਵਧੀਆ ਆਸਣ ਦਿੱਤਾ, ਬਿਸਤਰਾ ਮੰਜਾ ਦਿੱਤਾ ਆਰਾਮ ਕਰਨ ਵਾਸਤੇ, ਚੰਗਾ ਵਧੀਆ ਭੋਜਨ ਦਾ ਪ੍ਰਬੰਧ ਕੀਤਾ।
ਭਈ ਪ੍ਰਾਤ ਤਬ ਚੜੀ ਜਨੇਤ,
ਅਗਲਾ ਦਿਨ ਚੜਿਆ ਤੇ ਸਵੇਰੇ ਭਾਈ ਭਿਖਾਰੀ ਦੇ ਪੁੱਤ ਦੀ ਬਰਾਤ ਚੜ੍ਹਦੀ ਸੀ। ਤੋ ਭਾਈ ਭਿਖਾਰੀ ਜੀ ਆਪਣੇ ਪੁੱਤ ਦੀ ਬਰਾਤ ਲੈ ਕੇ ਚੜੇ ਹਨ ਗੁਰੂ ਮਨਾ ਕੇ।
ਆਨਿਓ ਸੁਤ ਕਰ ਨੁਖਾ ਸਮੇਤ,
ਬਰਾਤ ਨੇੜੇ ਹੀ ਜਾਣੀ ਸੀ, ਦੂਰ ਨਹੀਂ ਸੀ ਜਾਣੀ, ਉਸੇ ਦਿਨ ਹੀ ਬਰਾਤ ਗਈ ਤੇ ਸ਼ਾਮ ਦੇ ਸਮੇ ਨੂੰ ਰਾਣੀ ਨੂੰ ਵਿਆਹ ਕੇ ਭਾਈ ਭਿਖਾਰੀ ਜੀ ਵਾਪਸ ਆ ਗਏ।
ਸਭ ਬਿਦ ਕੇ ਬਾਜੇ ਬਜਵਾਏ,
ਕਹਿੰਦੇ ਸਾਜ ਵੱਜਦੇ ਜਿਵੇਂ ਵਿਆਹਾਂ ਦੇ ਮਾਹੌਲ ਹੁੰਦੇ, ਸਾਜ ਵੱਜਦੇ ਨੇ, ਖੁਸ਼ੀ ਦੇ ਨਾਦ ਗੂੰਜਦੇ ਨੇ,
ਵਿਆਹ ਸਮਾਜ ਸਕਲ ਕਰ ਆਏ,
ਕਹਿੰਦੇ ਢੋਲ ਵੱਜਦਾ ਹੈ, ਸ਼ਹਿਨਾਈਆਂ ਵੱਜਦੀਆਂ ਨੇ, ਇਸ ਪ੍ਰਕਾਰ ਨਾਲੇ ਸਾਰੇ ਸਾਜ ਵਜਾਉਂਦਿਆਂ ਆਪਣੇ ਪੁੱਤ ਨੂੰ ਵਿਆਹ ਕੇ ਨੂੰਹ ਰਾਣੀ ਦੇ ਸਮੇਤ ਭਾਈ ਭਿਖਾਰੀ ਜੀ ਵਾਪਸ ਆਏ ਹਨ। ਭਾਈ ਗੁਰਮੁਖ ਨੂੰ ਵੀ ਨਾਲ ਹੀ ਲੈ ਗਏ ਵੀ ਚੱਲ ਬਰਾਤੇ ਚੱਲ, ਤੂੰ ਘਰ ਕੀ ਕਰਨਾ, ਏਦਾਂ ਸਾਰਾ ਵਿਆਹ ਦਾ ਕਾਰਜ ਕਰਕੇ ਵਾਪਸ ਆਏ।
ਸਦਨ ਆਏ ਦਿਨ ਦਵੈਕ ਬੀਤੇ ਜਬ,
ਘਰ ਆ ਗਏ, ਦੋ ਕ ਦਿਨ ਬੀਤ ਗਏ। ਇਸੇ ਤਰ੍ਹਾਂ ਭਾਈ ਗੁਰਮੁਖ ਜੀ ਇੱਥੇ ਉਹ ਕਹਿਣਗੇ ਮੈਨੂੰ ਜਾਣ ਦਿਓ, ਭਾਈ ਭਿਖਾਰੀ ਜੀ ਕਹਿੰਦੇ ਵੀ ਥੋੜੇ ਦਿਨ ਹੋਰ ਠਹਿਰੋ, ਅਸੀਂ ਸੇਵਾ ਕਰ ਲਈਏ, ਤੁਹਾਡੀ ਵਿਆਹ ਦੇ ਕੰਮ ਚ ਧੰਦਿਆਂ ਚ ਲੱਗੇ ਰਹੇ, ਤੁਹਾਡੀ ਸੇਵਾ ਨਹੀਂ ਕਰ ਸਕੇ, ਤੁਹਾਡੇ ਨਾਲ ਵਚਨ ਬਿਲਾਸ ਨਹੀਂ ਹੋ ਸਕੇ। ਤੋ ਦੋ ਕ ਦਿਨ ਇਸੇ ਤਰ੍ਹਾਂ ਹੋਰ ਬੀਤ ਗਏ।
ਸੂਲ ਉਠੇ ਨਿਸ ਪੁੱਤਰ ਮਰਿਓ ਤਬ,
ਕਹਿੰਦੇ ਰਾਤ ਦਾ ਸਮਾਂ ਹੋਇਆ ਤੇ ਜਿਹੜਾ ਪੁੱਤ ਵਿਆਹ ਕੇ ਆਏ ਸੀ ਨਾ ਭਾਈ ਭਿਖਾਰੀ ਜੀ, ਇਕਦਮ ਰਾਤ ਨੂੰ ਉਹਦੇ ਪੇਟ ਚ ਸੂਲ ਉੱਠਿਆ, ਬੜਾ ਭਿਆਨਕ, ਬੜੀ ਭਿਆਨਕ ਦਰਦ ਉੱਠੀ। ਉਸ ਦਰਦ ਦੇ ਨਾਲ, ਉਸ ਸੂਲ ਦੇ ਨਾਲ ਕਹਿੰਦੇ ਭਾਈ ਭਿਖਾਰੀ ਦਾ ਉਹ ਵਿਆਹਿਆ ਹੋਇਆ ਨੌਜਵਾਨ ਪੁੱਤਰ ਜਿਹੜਾ ਸੀ ਉਹ ਚਲਾਣੇ ਕਰ ਗਿਆ, ਉਹ ਕਾਲ ਵਸ ਹੋ ਗਿਆ।
ਗਾਵਤ ਹੁਤੀ ਤਰੀਆ ਸੋ ਰੋਈ,
ਜਿਹੜੀਆਂ ਦੋ ਦਿਨ ਪਹਿਲਾਂ ਇਸਤਰੀਆਂ ਗਾਉਂਦੀਆਂ ਸੀ ਗੀਤਰ, ਹੁਣ ਉਹ ਦੁਆਥੜੇ ਮਾਰ ਕੇ ਪਿੱਟਣ ਲੱਗ ਪਈਆਂ, ਉਹ ਵੈਣ ਪਾਉਣ ਲੱਗ ਪਈਆਂ, ਉਸ ਘਰ ਚ ਰੋਣਾ ਧੋਣਾ ਸ਼ੁਰੂ ਹੋ ਗਿਆ।
ਖਫਨ ਜੋ ਲੀਨ ਭਿਖਾਰੀ ਸੋਈ,
ਹੁਣ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਨੇ ਕਿਹਾ ਵੀ ਆ ਭਾਈ ਗੁਰਮੁਖ, ਉਹ ਜਿਹੜਾ ਖੱਫਣ ਧਰਿਆ ਸੀ, ਸੀੜੀ ਧਰੀ ਸੀ, ਉਹਦੀ ਹੁਣ ਲੋੜ ਪੈਣੀ, ਆ ਚੱਲੀਏ ਲੈ ਕੇ ਆਈਏ। ਕਹਿੰਦੇ ਉਹ ਖੱਫਣ ਲਿਆਂਦਾ, ਉਹ ਖੱਫਣ ਆਪਣੇ ਨੌਜਵਾਨ ਮੁਰਦਾ ਪੁੱਤਰ ਦੇ ਸਰੀਰ ਤੇ ਲਾਸ਼ ਤੇ ਪਵਾਇਆ।
ਤਿਸ ਸੀੜੀ ਪਰ ਪਾਇਓ ਹੁਨੰਦ,
ਔਰ ਉਹ ਜਿਹੜੀ ਸੀੜੀ ਬਣਾਈ ਸੀ ਉਹਦੇ ਉੱਤੇ ਆਪਣੇ ਪੁੱਤਰ ਨੂੰ ਲਟਾ ਦਿੱਤਾ।
ਦਾਹੋ ਕਰਿਓ ਕਰ ਕਾਠ ਬਿਲੰਦ,
ਲੱਕੜਾਂ ਵੀ ਇਕੱਠੀਆਂ ਕਰਕੇ ਰੱਖੀਆਂ ਸੀ, ਘਿਓ ਆਦਿਕ ਸਮੱਗਰੀ ਜਿਹੜੀ ਸੰਸਕਾਰ ਦੀ ਹੁੰਦੀ ਹੈ ਉਹ ਲਿਆ ਕੇ ਕਹਿੰਦੇ ਇਸ ਤਰ੍ਹਾਂ ਆਪਣੇ ਪੁੱਤ ਦੀ ਲਾਸ਼ ਦਾ ਸੰਸਕਾਰ ਕੀਤਾ।
ਕੀਰਤਨ ਕਰ ਪ੍ਰਸਾਦ ਵਰਤਾਇਓ,
ਫਿਰ ਕੀਰਤਨ ਕੀਤਾ ਗੁਰਬਾਣੀ ਦਾ, ਤੇ ਕੀਰਤਨ ਕਰਕੇ ਤੇ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਵਰਤਾਈ ਗਈ।
ਬ੍ਰਿਤ ਜਿਹੇ ਸਮ ਹਟ ਕਰ ਘਰ ਆਇਓ,
ਇਸ ਪ੍ਰਕਾਰ ਨਾਲ ਸ਼ਮਸ਼ਾਨ ਭੂਮੀ ਚ ਪੁੱਤਰ ਦਾ ਸੰਸਕਾਰ ਕਰਨ ਤੋਂ ਉਪਰੰਤ ਭਾਈ ਭਿਖਾਰੀ ਜੀ ਜਦੋਂ ਸਾਰੀ ਸੰਗਤ ਸਮੇਤ ਵਾਪਸ ਆਏ,
ਸਤਰੰਜੀ ਡੋਸੀਅਤ ਡਸਾਈ,
ਜਿਹੜੀ ਉਹ ਫੂੜੀ ਬਣਾਈ ਸੀ ਨਾ ਸਤਰੰਜੀ ਉਹ ਵਿਛਾਈ ਫਿਰ ਸਾਰੀ ਸੰਗਤ ਦੇ ਬੈਠਣ ਵਾਸਤੇ, ਵੀ ਉਹ ਇਸੇ ਦਿਨ ਵਾਸਤੇ ਤਿਆਰ ਕਰ ਰਹੇ ਸਨ। ਭਾਈ ਭਿਖਾਰੀ ਜੀ ਜਾਣਦੇ ਸਨ ਵੀ ਆਉਣ ਵਾਲੇ ਸਮੇ ਚ ਆ ਭਾਣਾ ਵਰਤਣਾ, ਮਹਾਂਪੁਰਖ ਸਨ, ਤੁਰਿਆ ਪਦ ਦੀ ਖੇਡ ਦੇ ਮਾਲਕ ਸਨ, ਤਰਕਾਲ ਦਰਸ਼ੀ ਸਨ, ਕੇ ਵਰਤਾਰਾ ਵਰਤਣਾ ਹੈ, ਤੋ ਇਸ ਕਰਕੇ ਉਹਦੀ ਤਿਆਰੀ ਪਹਿਲੋਂ ਹੀ ਕਰ ਰੱਖੀ ਸੀ। ਘਰ ਦੇ ਵਿੱਚ ਜਦੋਂ ਵਾਪਸ ਆਏ ਤੇ ਉਹੀ ਫੂੜੀ ਵਿਛਾ ਦਿੱਤੀ ਬੈਠਣ ਨੂੰ।
ਲੋਕ ਆਏ ਬੈਠੇ ਸਮੁਦਾਈ,
ਜਿੰਨੀ ਸੰਗਤ ਸੀ ਉਹ ਸਾਰੀ ਆ ਕੇ ਉੱਥੇ ਬੈਠ ਗਈ।
ਦਿਨ ਮਹਿ ਗੁਰਮੁਖ ਰਹਿਓ ਨਿਹਾਰਤ,
ਭਾਈ ਗੁਰਮੁਖ ਹੱਕਾ ਬੱਕਾ ਵੇਖੀ ਜਾਵੇ ਵੀ ਆ ਹੋ ਕੀ ਰਿਹਾ, ਇਕਦਮ ਹੈਰਾਨੀ ਨਾਲ, ਉਹ ਬੜੇ ਹੈਰਾਨੀ ਨਾਲ, ਉਹਨਾਂ ਨੂੰ ਕੋਈ ਗੱਲ ਹੀ ਨਾ ਓੜੇ, ਸੋਚੀ ਜਾਣ ਵੀ ਇਹਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਵੀ ਇਹ ਸਭ ਕੁਝ ਹੋਣਾ। ਏਦਾਂ ਭਾਈ ਗੁਰਮੁਖ ਜੀ ਬੜੇ ਹੈਰਾਨ ਹੁੰਦੇ,
ਭਾ ਅਚਰਜ ਇਹ ਹਿਰਦੈ ਵਿਚਾਰਤ,
ਬੜੇ ਅਚਰਜ ਹੋ ਕੇ ਆਪਣੇ ਹਿਰਦੇ ਚ ਵਿਚਾਰ ਕਰਦੇ।
ਭਿਖ ਨਿਸ ਭਿਖੈ ਇਕਾਂਤ ਭਿਖਾਰੀ,
ਜਦੋਂ ਰਾਤ ਪਈ ਨਾ ਸੰਗਤ ਚਲੀ ਗਈ, ਭਾਈ ਭਿਖਾਰੀ ਜੀ ਇਕਾਂਤ ਚ ਇਕੱਲੇ ਬੈਠੇ ਸਨ, ਭਾਈ ਗੁਰਮੁਖ ਜੀ ਉਹਨਾਂ ਦੇ ਕੋਲ ਆ ਗਏ।
ਮਿਲ ਗੁਰਮੁਖ ਤਬ ਗਿਰਾਇਓ ਚਾਰੀ।
ਭਾਈ ਭਿਖਾਰੀ ਜੀ ਨੂੰ ਮਿਲ ਕੇ ਭਾਈ ਗੁਰਮੁਖ ਜੀ ਬੋਲੇ,
ਸੁੱਤ ਕੀ ਮ੍ਰਿਤ ਜਾਨਤ ਜੇ ਉਰ ਮੈਂ।
ਕਹਿਣ ਲੱਗੇ ਭਾਈ ਭਿਖਾਰੀ ਜੀ, ਜੇ ਤੁਹਾਨੂੰ ਪਤਾ ਸੀ ਵੀ ਤੁਹਾਡੇ ਪੁੱਤਰ ਦੀ ਮੌਤ ਹੋ ਜਾਣੀ ਹੈ, ਉਹਨੇ ਮਰ ਜਾਣਾ।
ਨੁਖਾ ਵਿਆਹ ਹੈ ਕਿਉਂ ਆਨੀ ਘਰ ਮੈਂ।
ਤੁਸੀਂ ਇਹ ਬਗਾਨੀ ਧੀ ਵਿਆਹ ਕੇ ਘਰ ਕਾਹਨੂੰ ਲਿਆਉਣੀ ਸੀ? ਉਹਦੀ ਵਿਚਾਰੀ ਦੀ ਜ਼ਿੰਦਗੀ ਖਰਾਬ ਹੋ ਗਈ। ਜੇ ਤੁਹਾਨੂੰ ਪਤਾ ਸੀ ਵੀ ਪੁੱਤਰ ਦੀ ਮੌਤ ਹੋ ਜਾਣੀ ਹੈ, ਤੇ ਫਿਰ ਇਹ ਬਗਾਨੀ ਧੀ ਵਿਆਹ ਕੇ ਘਰ ਕਾਹਨੂੰ ਲਿਆਉਣੀ ਸੀ?
ਖਰਚਿਓ ਧਨ ਉਤਸਵ ਬਹੁ ਕਰਿਓ।
ਫਿਰ ਇੰਨਾ ਪੈਸਾ ਖਰਚਿਆ, ਇੰਨਾ ਉਤਸਵ ਕੀਤਾ, ਕੀ ਲੋੜ ਸੀ? ਜੇ ਤੁਹਾਨੂੰ ਇਹ ਸਭ ਕੁਝ ਪਤਾ ਸੀ ਕਿ ਤੁਸੀਂ ਇਹ ਏਡਾ ਵੱਡਾ ਉਤਸਵ ਕੀਤਾ, ਕਿੰਨੀਆਂ ਮਠਿਆਈਆਂ ਪਕਵਾਨ ਬਣੇ, ਕਿੰਨਾ ਖਰਚ ਕੀਤਾ, ਇਹ ਕਾਹਨੂੰ ਕਰਨਾ ਸੀ?
ਦਿਨ ਦੋ ਇੱਕ ਮਹਿ ਸਭ ਪਰ ਹਰਿਓ।
ਇਹ ਦੋ ਦਿਨਾਂ ਵਾਸਤੇ ਸੀ ਸਾਰਾ ਕੁਝ, ਦੋ ਦਿਨਾਂ ਵਿੱਚ ਹੀ ਇਹ ਸਾਰਾ ਕੁਝ ਖਤਮ ਹੋ ਗਿਆ।
ਤੁਵ ਮਹਿ ਸ਼ਕਤ ਜੇ ਹੁਤੀ ਇਤੀ ਨਾ।
ਭਾਈ ਭਿਖਾਰੀ ਜੀ, ਜੇ ਤੁਹਾਡੇ ਚ ਇਤਨੀ ਸ਼ਕਤੀ ਨਹੀਂ ਸੀ ਕਿ ਤੁਸੀਂ ਇਹ ਸਭ ਕੁਝ ਨਾ ਕਰ ਸਕਦੇ।
ਸਤਿਗੁਰ ਤੇ ਜਾਚਤ ਹੋਏ ਦੀਨ।
ਤੁਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕਰਕੇ ਦੀਨ ਬਣ ਕੇ ਮੰਗ ਲੈਂਦੇ, ਉਹ ਤੁਹਾਡੀ ਸਹਾਇਤਾ ਕਰਦੇ, ਉਹ ਤੁਹਾਡੀ ਮਦਦ ਕਰਦੇ।
ਕਿਰਪਾ ਨਿਧਾਨ ਸਿਦਕ ਪਿਖ ਤੇਰ।
ਤੇਰਾ ਸਿਦਕ ਵੇਖ ਕੇ, ਤੇਰੇ ਮਨ ਦਾ ਭਰੋਸਾ ਵੇਖ ਕੇ ਕਿਰਪਾ ਨਿਧਾਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤੁਹਾਡੇ ਤੇ ਕਿਰਪਾ ਕਰ ਦਿੰਦੇ।
ਪੁੱਤਰ ਜੀਅਨ ਬਰ ਦੇ ਤੇ ਅਛੇਰ।
ਉਹਨਾਂ ਤੁਹਾਡਾ ਸਿਦਕ ਵੇਖਣਾ ਸੀ, ਤੁਹਾਡਾ ਪੁੱਤਰ ਜਿਉਂਦਾ ਕਰ ਦੇਣਾ ਸੀ, ਤੁਹਾਡੇ ਪੁੱਤਰ ਨੂੰ ਜੀਵਨ ਦਾਨ ਦੇ ਦੇਣਾ ਸੀ ਉਹਨਾਂ ਨੇ।
ਸੰਕਟ ਹੋਤ ਨਾ ਏਤੋ ਘਰ ਮੈਂ।
ਆ ਘਰ ਚ ਜਿਹੜਾ ਏਡਾ ਵੱਡਾ ਸੰਕਟ ਹੈ, ਚੀਖ ਝਿਆੜਾ ਪਿਆ, ਜਵਾਨ ਪੁੱਤ ਤੁਹਾਡਾ ਮਰ ਗਿਆ, ਇਹ ਸਭ ਕੁਝ ਨਹੀਂ ਸੀ ਹੋਣਾ ਜੇ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਪਹਿਲਾਂ ਹੀ ਮੰਗ ਲੈਂਦੇ।
ਰੁਦਤ ਕੁਟੰਬ ਪ੍ਰੀਤ ਕਰ ਉਰ ਮੈਂ।
ਆ ਵੇਖੋ ਕਿਵੇਂ ਤੁਹਾਡਾ ਸਾਰਾ ਟੱਬਰ ਪ੍ਰੀਤ ਕਰਕੇ ਰੋ ਰਿਹਾ।
ਇਹੋ ਸੰਸੈ ਮਨ ਮੋਹੇ ਬਿਸਾਲਾ।
ਭਾਈ ਭਿਖਾਰੀ ਜੀ, ਮੇਰੇ ਮਨ ਚ ਇਸ ਗੱਲ ਦਾ ਸੰਸੈ ਕਿ ਜੇ ਤੁਹਾਨੂੰ ਪਤਾ ਸੀ ਤੁਸੀਂ ਕਿਉਂ ਵਿਆਹ ਕੀਤਾ ਆਪਣੇ ਪੁੱਤ ਦਾ, ਕਿਉਂ ਇੰਨਾ ਖਰਚ ਕੀਤਾ, ਕਿਉਂ ਧੀ ਵਿਆਹ ਕੇ ਲਿਆਂਦੀ ਕਿਸੇ ਦੀ?
ਸ਼ਕਤ ਸਹਿਤ ਸਹਿ ਕਸ਼ਟ ਕਰਾਲਾ।
ਤੁਸੀਂ ਏਡੀ ਵੱਡੀ ਸ਼ਕਤੀ ਦੇ ਮਾਲਕ ਵੀ ਹੋ, ਤੁਹਾਨੂੰ ਪਤਾ ਸੀ ਵੀ ਸਾਰਾ ਕੁਝ ਹੋਣਾ, ਏਡੀ ਸ਼ਕਤੀ ਦੇ ਹੋਣ ਦੇ ਬਾਵਜੂਦ ਵੀ ਤੁਸੀਂ ਏਡਾ ਸੰਕਟ ਸਹਿ ਰਹੇ ਹੋ, ਇੰਨਾ ਕਸ਼ਟ ਝੱਲ ਰਹੇ ਹੋ। ਜੇ ਤੁਹਾਨੂੰ ਇਹ ਸਭ ਕੁਝ ਪਤਾ ਸੀ, ਇਹਦਾ ਮਤਲਬ ਤੁਸੀਂ ਸ਼ਕਤੀਵਾਨ ਹੋ, ਤਾਂ ਹੀ ਪਤਾ ਸੀ। ਤੇ ਏਡੀ ਸ਼ਕਤੀ ਦੇ ਸਹਿਤ ਹੋਣ ਦੇ ਬਾਵਜੂਦ ਵੀ ਤੁਸੀਂ ਏਡਾ ਵੱਡਾ ਕਸ਼ਟ ਝੱਲ ਰਹੇ ਹੋ, ਕਿਉਂ ਝੱਲ ਰਹੇ ਹੋ? ਮੇਰੇ ਮਨ ਚ ਸ਼ੰਕਾ ਹੈ।
ਸੁਨਤ ਭਿਖਾਰੀ ਗਿਰਾਇ ਉਚਾਰੀ।
ਸੁਣ ਕੇ ਭਾਈ ਭਿਖਾਰੀ ਜੀ ਬੋਲੇ, ਕਹਿਣ ਲੱਗੇ,
ਇਹੋ ਮਨ ਮੁਖ ਕੀ ਰੀਤ ਵਿਚਾਰੀ।
ਕਹਿੰਦੇ ਭਾਈ ਗੁਰਮੁਖ, ਰੱਬ ਦੀ ਰਜਾ ਦੇ ਵਿੱਚ ਨਾ ਚੱਲਣਾ ਇਹ ਮਨਮੁੱਖਾਂ ਦੀ ਕਿਰਤ ਹੁੰਦੀ ਹੈ। ਅਕਾਲ ਪੁਰਖ ਦੇ ਭਾਣੇ ਵਿੱਚ ਨਾ ਚੱਲਣਾ, ਉਹਦੀ ਰਜਾ ਚ ਨਾ ਚੱਲਣਾ, ਇਹ ਮਨਮੁੱਖਾਂ ਦੀ ਕ੍ਰਿਤ ਹੈ।
ਜਥਾ ਯੋਗ ਪਰਮੇਸ਼ੁਰ ਕਰੈ।
ਪਰਮੇਸ਼ੁਰ ਜਥਾ ਯੋਗ ਜੋ ਕਰਦਾ ਨਾ ਉਹ ਸਹੀ ਕਰਦਾ, ਉਹ ਜੋ ਵੀ ਕਰਦਾ ਉਹ ਭਲਾ ਹੀ ਕਰਦਾ, ਉਹ ਕਦੇ ਨੀ ਬੁਰਾ ਕਰਦਾ, ਉਹਦੇ ਕੋਲੋਂ ਸਦਾ ਹੀ ਇਨਸਾਫ਼ ਹੁੰਦਾ। ਹਰ ਕਾ ਏਕ ਚੰਬੂ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ। ਰਾਮ ਕਦੇ ਬੇਇਨਸਾਫ਼ੀ ਥੋੜੀ ਕਰਦਾ, ਉਹ ਜੋ ਕਰਦਾ ਭਲਾ ਹੀ ਕਰਦਾ ਹੈ।
ਤਿਸ ਮਹਿ ਦੁੱਖ ਸੰਸੈ ਜੋ ਧਰੈ।
ਜਿਹੜੇ ਪਰਮੇਸ਼ਰ ਦੀ ਕੀਤੀ ਉੱਤੇ ਦੁੱਖ ਮਨਾਉਣ ਤੇ ਮਨ ਚ ਸੰਸਾ ਧਰਨ,
ਯਤਨ ਕਰਹਿ ਭਾਵੀ ਕੋ ਮੇਟਨ।
ਉਹ ਜੇ ਯਤਨ ਕਰਨ ਵੀ ਅਸੀਂ ਇਹ ਭਾਵੀ ਮੇਟ ਦੇਈਏ, ਚਲੋ ਇਹ ਤਾਂ ਤੁਸੀਂ ਇਸ ਕਰਕੇ ਸ਼ੰਕਾ ਕਰਦੇ ਹੋ ਨਾ ਵੀ ਮੈਨੂੰ ਪਤਾ ਸੀ ਸਾਰਾ ਕੁਝ, ਜੇ ਮੰਨ ਲਓ ਨਾ ਪਤਾ ਹੁੰਦਾ ਫਿਰ ਵੀ ਤਾਂ ਇਹ ਵਰਤਣਾ ਸੀ ਨਾ, ਤੇ ਜੇ ਨਾ ਪਤਾ ਹੋਣ ਤੋਂ ਬਾਅਦ ਵੀ ਇਹ ਵਰਤਣਾ ਸੀ ਫਿਰ ਵੀ ਤਾਂ ਮੰਨਣਾ ਹੀ ਪੈਣਾ ਸੀ ਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਚਲੋ ਪਤਾ ਹੈ ਅਸੀਂ ਮਿੱਠਾ ਕਰਕੇ ਮੰਨ ਰਹੇ ਹਾਂ ਸਾਹਿਬ ਦਾ ਭਾਣਾ, ਪਰ ਜੇ ਨਾ ਪਤਾ ਹੁੰਦਾ ਇਹ ਸਾਰਾ ਕੁਝ ਵੀ ਹੋਣਾ ਤੇ ਫਿਰ ਵੀ ਤਾਂ ਇਹ ਹੋਣਾ ਹੀ ਸੀ ਨਾ, ਤੇ ਫਿਰ ਵੀ ਮੰਨਣਾ ਹੀ ਪੈਣਾ ਸੀ। ਪਰਮੇਸ਼ਰ ਦਾ ਭਾਣਾ ਭਾਵੇਂ ਹੱਸ ਕੇ ਮੰਨ ਲੇ ਕੋਈ, ਭਾਵੇਂ ਰੋ ਕੇ ਮੰਨ ਲੇ, ਮੰਨਣਾ ਪੈਣਾ। ਤੇ ਗੁਰਮੁਖ ਤਾਂ ਹੀ ਇਸੇ ਵਿੱਚ ਹੀ ਆ ਭਾਈ ਗੁਰਮੁਖ, ਕਿ ਉਹਦੀ ਰਜਾ ਨੂੰ ਮਿੱਠਾ ਕਰਕੇ ਮੰਨ ਲੈਣਾ। ਹਾਂਜੀ।
ਤਿਸਕੋ ਪ੍ਰਭ ਸੰਗ ਕਬ ਹੋਣਾ ਭੇਟਨ।
ਕਹਿੰਦੇ ਹੁਣ ਜਿਹੜੀ ਭਾਵੀ ਆ ਉਹ ਤਾਂ ਵਰਤਣੀ ਵਰਤਣੀ ਆ, ਉਹਨੂੰ ਕੌਣ ਰੋਕ ਸਕਦਾ?
ਜੈਸੀ ਇੱਛਾ ਹੋਏ ਭਗਵਾਨਾ,
ਭਗਵਾਨ ਦੀ ਜਿਹੋ ਜੀ ਇੱਛਾ ਹੁੰਦੀ ਪਰਮੇਸ਼ਰ ਦੀ,
ਤਿਸ ਮਹਿ ਕੀ ਜੈ ਹਰਖ ਮਹਾਨਾ।
ਗੁਰਮੁਖ ਸਿੱਖ ਨੂੰ ਇਹ ਚਾਹੀਦਾ ਕਿ ਈਸ਼ਵਰ ਦੀ ਇੱਛਾ ਦੇ ਸਹਿਤ ਉਹਦੇ ਵਿੱਚ ਹੀ ਸੁੱਖ ਬਣਾਵੇ, ਕਿ ਈਸ਼ਵਰ ਦੀ ਇੱਛਾ ਨਾਲ ਹੋ ਰਿਹਾ ਉਹਨੂੰ ਮੈਂ ਸੁਖ ਕਰਕੇ ਖੁਸ਼ੀ ਕਰਕੇ ਮਨਾਵਾ।
ਸਭ ਸੋ ਸਭ ਸਮ ਪ੍ਰਭ ਬੈਰ ਨਾ ਪ੍ਰੀਤ।
ਪਰਮੇਸ਼ਰ ਤਾਂ ਸਾਰਿਆਂ ਨਾਲ ਇੱਕ ਸਮਾਨ ਵਰਤਦਾ ਨਾ, ਉਹਦਾ ਕਿਸੇ ਨਾਲ ਵੈਰ ਨਹੀਂ, ਉਹਦੀ ਕਿਸੇ ਨਾਲ ਮੋਹ ਦੀ ਬਿਰਤੀ ਹੀ ਨਹੀਂ, ਨਾ ਉਹ ਕਿਸੇ ਨਾਲ ਵੈਰ ਕਰਦਾ ਨਾ ਹੀ ਉਹ ਕਿਸੇ ਇੱਕ ਦੇ ਨਾਲ ਮੋਹ ਕਰਦਾ।
ਕਰਮ ਹੇਰ ਫਲ ਦੇਹੇ ਸੁਨੀਤ।
ਈਸ਼ਵਰ ਤਾਂ ਕਰਮ ਵੇਖਦਾ ਤੇ ਕਰਮ ਵੇਖ ਕੇ ਇਹਦੇ ਕੀਤੇ ਕਰਮਾਂ ਮੁਤਾਬਕ ਫਲ ਦਿੰਦਾ। ਹਾਂਜੀ,
ਕਸ਼ਟ ਆਏ ਕਰ ਸ਼ਕਤ ਹਰਾਵੇ।
ਕਹਿੰਦੇ ਜੇ ਕਸ਼ਟ ਆਵੇ ਤੇ ਉਸ ਕਸ਼ਟ ਨੂੰ ਜੇ ਕੋਈ ਆਪਣੀ ਸ਼ਕਤੀ ਕਰਕੇ ਦੂਰ ਕਰੇ,
ਪਾਪ ਕਰੇ ਸੋ ਫਲ ਭੁਗਤਾਵੇ,
ਤਾਂ ਉਹ ਪਾਪ ਕਰਦਾ ਫਿਰ ਉਹਨੂੰ ਇਹਦਾ ਫਲ ਭੋਗਣਾ ਪੈਂਦਾ। ਜੇ ਕੋਈ ਕਸ਼ਟ ਆਵੇ ਤੇ ਆਪਣੀ ਸ਼ਕਤੀ ਨਾਲ ਉਹਨੂੰ ਦੂਰ ਕਰੇ ਤਾਂ ਇਹ ਵੱਡਾ ਪਾਪ ਹੈ, ਇਹਦਾ ਵੀ ਫਲ ਉਹਨੂੰ ਭੁਗਤਣਾ ਪੈਂਦਾ।
ਹੋਏ ਸੁਖੀ ਕਹਿ ਸੰਕਟ ਦੇਤ।
ਜੇ ਕਿਸੇ ਨੂੰ ਸੰਕਟ ਦੇ ਕੇ ਇਹ ਸੁਖੀ ਹੋਵੇ,
ਸੋ ਪੀਨਾ ਦਰਗਹ ਆਦਰ ਲੇਤ।
ਉਹ ਵੀ ਰੱਬ ਦੀ ਦਰਗਾਹ ਚ ਆਦਰ ਨਹੀਂ ਲੈਂਦੇ, ਉਹ ਵੀ ਪਰਮੇਸ਼ਰ ਦੇ ਘਰ ਚ ਸਨਮਾਨ ਨਹੀਂ ਲੈਂਦੇ।
ਨਿਰਪ ਮਾਇਕ ਜੋ ਕਰ ਹੈ ਸੁਪਾਵੈ।
ਉਹ ਮਾਇਆ ਵੀ ਰਾਜਾ ਹੈ, ਪਰਮੇਸ਼ਰ ਜੋ ਕਰੇ ਸੋ ਸੇਵਕ ਨੂੰ ਪਾਉਣਾ ਚਾਹੀਦਾ।
ਸੋ ਸੇਵਕ ਤਿਸ ਤੇ ਸੁਖ ਪਾਵੇ।
ਸੇਵਕ ਉਸੇ ਵਿਚ ਹੀ ਸੁਖ ਪਾਵੇ ਜੋ ਈਸ਼ਵਰ ਕਰੇ ਉਹਨੂੰ ਭਲਾ ਕਰਕੇ ਮਨਾਵੇ।
ਜੇ ਮਹਿ ਪਤ ਕ੍ਰਿਤ ਮਹਿ ਦੇ ਦੋਸ਼।
ਹੁਣ ਜੇ ਸੇਵਕ ਕਹੇ ਵੀ ਰਾਜਾ ਸਹੀ ਨਹੀਂ ਕਰਦਾ, ਬਾਦਸ਼ਾਹ ਸਹੀ ਨਹੀਂ ਕਰਦਾ, ਬਾਦਸ਼ਾਹ ਦੇ ਕੰਮ ਦੇ ਵਿਚ ਦੋਸ਼ ਰੋਪੇ ਸੇਵਕ,
ਤਿਸ ਹੈ ਤਾਹੇ ਪਰ ਲਖ ਹੈ ਬੇਹੋਸ਼।
ਉਸ ਸੇਵਕ ਨੂੰ ਮੂਰਖ ਕਿਹਾ ਜਾਂਦਾ ਵੀ ਜਿਹੜਾ ਰਾਜੇ ਦੀ ਕਿਰਤ ਉੱਤੇ ਕਿੰਤੂ ਕਰੀ ਜੇ। ਇਸੇ ਤਰ੍ਹਾਂ ਸੇਵਕ ਉਹ ਹੈ ਪਰਮੇਸ਼ਰ ਦਾ ਜਿਹੜਾ ਉਹਦੀ ਕੀਤੀ ਨੂੰ ਮਿੱਠਾ ਕਰਕੇ ਮੰਨ ਲਏ, ਉਹਦੇ ਕੀਤੇ ਨੂੰ ਕਦੇ ਦੋਸ਼ ਨਾ ਰੋਪੇ ਕਿ ਵਾਹਿਗੁਰੂ ਤੂੰ ਇੰਜ ਨਹੀਂ ਇੰਜ ਕਰਨਾ ਸੀ। ਉਹਦੇ ਭਾਣੇ ਨੂੰ ਉਹਦੀ ਰਜਾ ਨੂੰ ਮਿੱਠਾ ਕਰਕੇ ਮੰਨਣਾ ਹੀ ਸੇਵਕ ਦਾ ਕਰਤੱਵ ਹੈ।
ਇਮ ਅਲਪਗਿਆਨ ਕੀ ਕ੍ਰਿਤ ਮਾਹੀ।
ਤੇ ਜਿਹੜੇ ਅਲਪਗ ਜੀਵਾਂ ਦੀ ਕ੍ਰਿਤ ਹੁੰਦੀ ਹੈ,
ਪ੍ਰਭ ਸਰਬਗ ਜਥੋ ਚਿਤ ਆਹੀ।
ਪਰਮੇਸ਼ਰ ਤਾਂ ਸਰਬਗ ਹੈ, ਹੁਣ ਅਲਪਗ ਜੀਵ ਸਰਬਗ ਦੀ ਕ੍ਰਿਤ ਨੂੰ ਕਿਵੇਂ ਕਹੇ ਮਹਾਰਾਜ ਇੰਜ ਨਹੀਂ ਤਾਂ ਇੰਜ ਕਰੋ? ਵਜੀਦਾ ਕੌਣ ਆਖੇ ਉਸ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ? ਅਲਪਗ ਸਰਬਗ ਨੂੰ ਕਿਵੇਂ ਕਹਿ ਸਕਦਾ ਵੀ ਏਦਾਂ ਨੀ ਏਦਾਂ ਕਰ?
ਬਿਨਾ ਕਰਮ ਸੁਖ ਦੁਖ ਨਹਿ ਦੇਤ।
ਰਹੀ ਗੱਲ ਸੁਖ ਦੁਖ ਦੀ, ਤੇ ਭਾਈ ਗੁਰਮੁਖ ਪਰਮੇਸ਼ਰ ਕਰਮਾਂ ਤੋਂ ਬਿਨਾਂ ਕਿਸੇ ਨੂੰ ਸੁਖ ਦੁਖ ਨਹੀਂ। ਜੈਸੇ ਜੈਸੇ ਕਰਮ ਨੇ ਇਹਦੇ ਕੀਤੇ ਕਰਮਾਂ ਮੁਤਾਬਕ ਹੀ ਜੀਵ ਨੂੰ ਸੁਖ ਦੁਖ ਪ੍ਰਾਪਤ ਹੁੰਦੇ ਹਨ।
ਭੁਗਤ ਹੈ ਸੋਏ ਜੇ ਬੀਜ ਹੈ ਖੇਤ।
ਉਹ ਜੀਵ ਭੁਗਤਦੇ ਹੈ ਜੋ ਖੇਤਾਂ ਵਿੱਚ ਬੀਜਦੇ ਹਨ, ਯਾਨੀ ਕਿ ਜੈਸੇ ਕਰਮ ਕਰਦੇ ਨੇ ਵੈਸੇ ਹੀ ਭੋਗਣੇ ਪੈਂਦੇ ਨੇ।
ਇਮ ਵਿਚਾਰ ਜਿਸ ਕੇ ਉਰ ਹੋਏ।
ਖੇਤਾਂ ਦੀ ਵਿਚਾਰ ਜਿਨ੍ਹਾਂ ਦੇ ਹਿਰਦਿਆਂ ਚ ਹੁੰਦੀ ਹੈ,
ਪ੍ਰਭ ਕਿਰਤ ਪਰ ਨਿਤ ਹਰਖ ਹੈ ਸੋਏ।
ਉਹ ਪਰਮੇਸ਼ਰ ਦੀ ਕਿਰਤ ਤੇ ਸਦਾ ਰਾਜੀ ਰਹਿੰਦੇ ਆ, ਪ੍ਰਸੰਨ ਰਹਿੰਦੇ ਹਨ।
ਤਿਸ ਕੋ ਸਨਮੁਖ ਕਹੈ ਜੋ ਸੰਤ।
ਉਸੇ ਨੂੰ ਇਹਨੇ ਪੁੱਛਿਆ ਸੀ ਨਾ ਗੁਰੂ ਸਾਹਿਬ ਨੂੰ ਵੀ ਸਨਮੁਖ ਸਿੱਖ ਦੇ ਦਰਸ਼ਨ ਕਰਾਓ। ਭਾਈ ਭਿਖਾਰੀ ਜੀ ਕਹਿੰਦੇ ਜਿਹੜਾ ਪਰਮੇਸ਼ਰ ਦੀ ਕਿਰਤ ਨੂੰ ਰਾਜੀ ਕਰਕੇ ਮਿੱਠਾ ਕਰਕੇ ਮੰਨਦਾ, ਉਹਦੇ ਚ ਕਦੇ ਦੋਸ਼ ਨਹੀਂ ਆਰੋਪਦਾ, ਉਸੇ ਨੂੰ ਸਨਮੁਖ ਸੰਤ ਕਿਹਾ ਜਾਂਦਾ। ਗੁਰਮੁਖ ਨੂੰ, ਭਾਈ ਗੁਰਮੁਖ ਨੂੰ ਸਮਝ ਆ ਗਈ ਕਿ ਵਾਕਈ ਭਾਈ ਭਿਖਾਰੀ ਜੀ ਸਨਮੁਖ ਸਿੱਖ ਨੇ, ਜਿਨ੍ਹਾਂ ਦੇ ਦਰਸ਼ਨਾਂ ਨੂੰ ਪੰਜਵੇਂ ਪਾਤਸ਼ਾਹ ਨੇ ਮੈਨੂੰ ਭੇਜਿਆ। ਹਾਂਜੀ,
ਤਰਕ ਹੈ ਮਨਮੁਖ ਦੁਖ ਲਹਿ ਅੰਤ।
ਕਹਿੰਦੇ ਸਨਮੁਖ ਉਹ ਹੈ ਜਿਹੜਾ ਉਹਦੀ ਕੀਤੀ ਨੂੰ ਮਿੱਠਾ ਕਰਕੇ ਮੰਨ ਲਏ, ਤੇ ਮਨਮੁਖ ਉਹ ਹੈ ਜਿਹੜਾ ਉਹਦੀ ਕੀਤੀ ਤੇ ਕਿੰਤੂ ਕਰਦਾ, ਤੇ ਉਹਨੂੰ ਦੁੱਖ ਹੀ ਭੋਗਣੇ ਪੈਂਦੇ ਨੇ।
ਸਤਿਗੁਰ ਤੇ ਨਿਤ ਜਾਚੈ ਐਸੇ।
ਕਹਿੰਦੇ ਗੁਰੂ ਕੋਲੋਂ ਤਾਂ ਸਦਾ ਹੀ ਇਹ ਮੰਗ ਕਰਨੀ ਚਾਹੀਦੀ ਹੈ ਸਿੱਖ ਨੂੰ,
ਪ੍ਰਭ ਕ੍ਰਿਤ ਪਰ ਆਨੰਦ ਲਹਿ ਜੈਸੇ।
ਗੁਰੂ ਕੋਲੋਂ ਸਿੱਖ ਨੂੰ ਇਹ ਮੰਗਣਾ ਚਾਹੀਦਾ ਕਿ ਸਤਿਗੁਰੂ ਕਿਰਪਾ ਕਰਿਓ, ਦਇਆ ਕਰਿਓ, ਅਕਾਲ ਪੁਰਖ ਦੀ ਰਜਾ ਚ ਰਹਿਣ ਦਾ ਬਲ ਬਖਸ਼ਿਓ। ਕਿ ਰੱਬੀ ਰਜਾ ਨੂੰ ਸਦਾ ਮਿੱਠਾ ਕਰਕੇ ਆਨੰਦ ਕਰਕੇ ਮੰਨੀਏ।
ਨਾਸ਼ਵੰਤ ਦ੍ਰਿਸ਼ਮਾਨ ਪਦਾਰਥ
ਰਹੇ ਪਦਾਰਥਾਂ ਦੀ ਬਾਤ ਏ, ਸੰਸਾਰ ਦੀ ਗੱਲ ਤੇ ਭਾਈ ਗੁਰਮੁਖ ਜੀ ਇਹ ਸਭ ਨਾਸ਼ਵਾਨ ਹੈ, ਇਹ ਸਭ ਮਿਥਿਆ ਹੈ।
ਇਨ ਲਗ ਜਨਮ ਨਾ ਖੋਏ ਅਕਾਰਥ,
ਇਹਨਾਂ ਨਾਸ਼ਵਾਨ ਵਸਤੂਆਂ ਚ ਲੱਗ ਕੇ ਆਪਣਾ ਜਨਮ ਅਕਾਰਥ ਕਿਉਂ ਗਵਾਉਣਾ, ਕਿਉਂ ਆਪਣੇ ਜਨਮ ਨੂੰ ਅਜਾਈ ਗਵਾਉਣਾ।
ਮਮ ਸੁਤ ਨੁਖਾ ਕਰਮ ਜਿਮਕੀਨ,
ਮੇਰੇ ਪੁੱਤਰ ਨੇ ਜਿਹੋ ਜੇ ਕਰਮ ਕੀਤੇ ਉਹਨੂੰ ਫਲ ਮਿਲ ਗਿਆ, ਮੇਰੀ ਨੂੰਹ ਨੇ ਜਿਹੋ ਜੇ ਕਰਮ ਕੀਤੇ ਉਹਨੂੰ ਫਲ ਮਿਲ ਗਿਆ। ਹਾਂਜੀ,
ਸੋਭ ਸੁਨਹੋ ਕਰ ਸੰਸਹੀਨ,
ਜੇ ਤੂੰ ਆਖੇ ਵੀ ਮੇਰਾ ਸ਼ੰਕਾ ਨਿਰਵਿਰਤ ਨੀ ਹੋਇਆ ਵੀ ਇਹਨਾਂ ਨੇ ਐਸਾ ਕੀ ਕੀਤਾ, ਤਾਂ ਸੁਣ ਇਹਨਾਂ ਦੇ ਕਰਮ ਵੀ ਤੈਨੂੰ ਦੱਸ ਦਿੰਦਾ, ਜਿਹੜਾ ਫਲ ਇਹਨਾਂ ਨੂੰ ਮਿਲਿਆ, ਜਿਹੜੀ ਇਹ ਨੂੰ ਰਾਣੀ ਵਿਆਹ ਕੇ ਆਈ ਆ, ਇਹਦਾ ਜਿਹੜਾ ਕਰਮ ਸੀ ਇਹਦਾ ਫਲ ਇਹਨੂੰ ਮਿਲਿਆ, ਮੇਰੇ ਪੁੱਤ ਦਾ ਜਿਹੜਾ ਕਰਮ ਸੀ ਉਹਨੂੰ ਉਹਦਾ ਫਲ ਮਿਲਿਆ, ਕੀ ਕੀਤਾ ਇਹਨਾਂ ਨੇ ਉਹ ਵੀ ਸੁਣ ਤੈਨੂੰ ਦੱਸ ਦਿੰਨੇ ਆ।
ਤਪਸੀ ਹੁਤੋ ਪ੍ਰਥਮ ਕੇ ਜਨਮਾ,
ਮੇਰਾ ਇਹ ਪੁੱਤ ਪਿਛਲੇ ਜਨਮ ਦਾ ਤਪਸਵੀ ਸੀ, ਇਹ ਸਾਧਕ ਸੀ, ਇਹਨੇ ਤਪ ਸਾਧਨਾ ਕੀਤੀ ਸੀ।
ਪੁਰ ਤੇ ਜਾਚ ਖਾਏ ਰਹਿ ਬਨ ਮਾ,
ਇਹ ਮੰਗ ਕੇ ਖਾਂਦਾ ਸੀ ਨਗਰ ਵਿੱਚ ਪ੍ਰਸ਼ਾਦਾ ਭੋਜਨ, ਤੇ ਰਹਿੰਦਾ ਜੰਗਲ ਚ ਸੀ। ਜਦੋਂ ਭੋਜਨ ਦੀ ਇੱਛਾ ਹੋਣੀ ਨਗਰ ਚ ਜਾ ਕੇ ਦੋ ਪ੍ਰਸ਼ਾਦੇ ਮੰਗਣੇ ਖਾ ਲੈਣੇ, ਤੇ ਫਿਰ ਬਨ ਚ ਜਾ ਕੇ ਤਪ ਕਰਨਾ।
ਤਪ ਕਰ ਪਰਮੇਸ਼ੁਰ ਆਰਾਧੇ,
ਇਹਨੇ ਤਪ ਕਰਕੇ ਪਰਮੇਸ਼ਰ ਦੀ ਆਰਾਧਨਾ ਕੀਤੀ।
ਮਹਾ ਯਤਨ ਤੇ ਇੰਦਰੀਯ ਸਾਧੇ,
ਵੱਡੇ ਯਤਨ ਸਹਿਤ ਇਹਨੇ ਆਪਣੀਆਂ ਇੰਦਰੀਆਂ ਨੂੰ ਸਾਧਿਆ, ਆਪਣੀਆਂ ਇੰਦਰੀਆਂ ਦਾ ਦਮਨ ਕੀਤਾ ਤਪਸਵੀ ਦੇ ਰੂਪ ਚ।
ਇੱਕ ਦਿਨ ਪੁਰ ਤੇ ਚੱਲਿਓ ਅਘਾਈ,
ਇੱਕ ਦਿਨ ਨਗਰ ਦੇ ਵਿੱਚੋਂ ਪ੍ਰਸ਼ਾਦਾ ਛਕ ਕੇ ਜਾ ਰਿਹਾ ਸੀ।
ਬਾਰ ਬਧੂ ਲਖ ਰੂਪ ਲੁਭਾਈ,
ਤੇ ਰਸਤੇ ਵਿੱਚ ਇਹਨੂੰ ਇੱਕ ਬਾਰ ਬਧੂ, ਬਾਰ ਬਧੂ ਕਹਿੰਦੇ ਆ ਵੇਸ਼ਵਾ ਨੂੰ, ਇੱਕ ਵੇਸ਼ਿਆ ਵੇਖੀ, ਤੇ ਸੁਭਾਵਕ ਹੀ ਮਨ ਦੇ ਵਿੱਚ ਉਹਦੇ ਪ੍ਰਤੀ ਬਿਰਤੀ ਆ ਗਈ, ਮਲਨ ਭਾਵ ਆ ਗਿਆ।
ਤਪਸੀ ਦੇਖਤ ਮਨ ਬਿਰਮਾਇਓ,
ਜਿਹੜੀ ਉਹ ਬਾਰ ਬਧੂ ਸੀ ਉਹਦਾ ਮਨ ਤਪਸਵੀ ਦਾ ਰੂਪ, ਸੁੰਦਰ ਸਰੂਪ ਸੀ, ਚਿਹਰੇ ਤੇ ਕ੍ਰਾਂਤੀ ਸੀ, ਸਾਧਕ ਸੀ, ਉਹਦਾ ਚਿਹਰਾ ਵੇਖ ਕੇ ਉਹਦੇ ਮਨ ਚ ਵੀ ਮਮਤਾ ਆ ਗਈ। ਹਾਂਜੀ,
ਹੱਠ ਕਰ ਮਿਲਿਓ ਨਾ ਬਨ ਗਮਨਾਇਓ,
ਪਰ ਤਪਸਵੀ ਸੀ ਉਹਨੇ ਆਪਣੇ ਤਪ ਦੇ ਸਾਧਨ ਕਰਕੇ ਹੱਠ ਕਰਕੇ ਉਸ ਵੇਸ਼ਵਾ ਨੂੰ ਨਹੀਂ ਮਿਲਿਆ, ਆਪਣੇ ਆਪ ਤੇ ਰੋਕ ਪਾ ਲਈ, ਤਨ ਤੇ ਰੋਕ ਪਾ ਲਈ।
ਕਾਲ ਕਿਰਿਆ ਐਸੀ ਤਹਿ ਭਈ,
ਔਰ ਪ੍ਰਸ਼ਟ ਨਹੀਂ ਹੋਇਆ, ਪਰ ਪਰਮੇਸ਼ਰ ਵੱਲੋਂ ਕਾਲ ਕਿਰਿਆ ਐਸੀ ਹੋਈ।
ਤੂੰ ਦੇਹ ਸਿਮਰਤ ਛੁੱਟ ਗਈ,
ਇੱਕੋ ਸਮੇਂ ਉਧਰ ਉਸ ਵੇਸ਼ਵਾ ਦੇ ਮਨ ਚ ਤਪਸਵੀ ਦਾ ਖਿਆਲ ਸੀ, ਉਹ ਆਪਣਾ ਸਰੀਰ ਛੱਡ ਗਈ, ਤੇ ਇਧਰ ਇਹ ਜਿਹੜਾ ਤਪਸਵੀ ਸੀ ਇਹਦੇ ਮਨ ਚ ਉਸ ਤਬੇਸ਼ਵਾ ਦੇ ਮਨ ਪ੍ਰਤੀ ਮਨ ਚ ਭਾਵ ਆ ਗਿਆ, ਪਰ ਉਹਨੇ ਤਪ ਦੀ ਸਾਧਨਾ ਨਾਲ ਆਪਣੇ ਆਪ ਨੂੰ ਵਰਜ ਕੇ ਰੱਖਿਆ, ਭ੍ਰਸ਼ਟ ਨਹੀਂ ਹੋਇਆ, ਕਿਰਦਾਰ ਤੋਂ ਨਹੀਂ ਡਿੱਗਾ, ਤਾਂ ਉਹਨੇ ਵੀ ਆਪਣਾ ਤਨ ਤਿਆਗ ਦਿੱਤਾ।
ਤਪ ਫਲ ਤੇ ਇਹ ਮਮ ਸੁਤ ਹੋਵਾ,
ਤਪ ਕੀਤਾ ਸੀ ਉਹਦਾ ਫਲ ਮਿਲਣਾ ਸੀ, ਨਹੀਂ ਤਾਂ ਵੇਸ਼ਵਾ ਦੀ ਜੂਨੀ ਪੈਂਦਾ। ਗੁਰਬਾਣੀ ਦਾ ਮਹਾਂਵਾਕ ਹੈ, ਅੰਤ ਕਾਲ ਜੋ ਲੜਕੀ ਸਿਮਰੈ ਐਸੀ ਚਿੰਤਾ ਮੈਂ ਜੇ ਮਰਾ, ਵੇਸ਼ਵਾ ਜੋਨ ਵੱਲ ਉਹ ਵੇਸ਼ਵਾ ਦੀ ਜੂਨੇ ਪੈਂਦਾ। ਪਰ ਇਹਨੇ ਤਪ ਕੀਤਾ ਸੀ, ਆਪਣੇ ਆਪ ਨੂੰ ਰੋਕਿਆ ਤਾਂ ਹੈ ਨਾ, ਕਰੈਕਟਰ ਤੋਂ ਭ੍ਰਸ਼ਟ ਤਾਂ ਨਹੀਂ ਹੋਇਆ, ਉਸ ਤਪ ਦੇ ਫਲ ਕਰਕੇ ਇਹਨੂੰ ਮੇਰੇ ਘਰ ਚ ਜਨਮ ਮਿਲਿਆ। ਭਾਈ ਭਿਖਾਰੀ ਜੀ ਦੇ ਘਰ ਜਿਹਨੇ ਜਨਮ ਲੈਣਾ ਸੀ ਏਡੇ ਵੱਡੇ ਮਹਾਂਪੁਰਖ ਦੇ ਘਰ, ਉਹ ਪੁੱਤ ਵੀ ਤਾਂ ਤਪਸਵੀ ਹੋਵੇਗਾ ਨਾ। ਕਹਿੰਦੇ ਉਹ ਤਪ ਦਾ ਫਲ ਇਹਨੂੰ ਮਿਲਿਆ ਵੀ ਗੁਰੂ ਕੇ ਸਿੱਖਾਂ ਦੇ ਘਰ ਇਹਨੂੰ ਜਨਮ ਮਿਲਿਆ, ਉਹ ਤਪਸਵੀ ਮੇਰਾ ਪੁੱਤਰ ਬਣ ਕੇ ਆਇਆ।
ਸਿਮਰ ਪ੍ਰਭੂ ਕੋ ਸੰਕਟ ਖੋਵਾ,
ਹੁਣ ਇਸ ਜਨਮ ਚ ਇਹਨੇ ਪਰਮੇਸ਼ਰ ਦਾ ਭਜਨ ਕੀਤਾ, ਅਕਾਲ ਪੁਰਖ ਦਾ ਸਿਮਰਨ ਕੀਤਾ, ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨ ਮਨਾਏ ਨੇ, ਗੁਰਬਾਣੀ ਪੜ੍ਹੀ ਹੈ, ਤੇ ਪ੍ਰਭੂ ਨੂੰ ਧਿਆ ਕੇ ਜਿੰਨੀ ਕਿ ਇਹਦੀ ਪਰਾ ਲਭਦ ਸੀ ਇਹਨੇ ਭੋਗੀ ਆ, ਤੇ ਆਪਣਾ ਜੀਵਨ ਸਮਾਪਤ ਕੀਤਾ।
ਬਾਰ ਮੁਖਾ ਇਹ ਨੁਖਾ ਪਈ ਹੈ,
ਉਹ ਜਿਹੜੀ ਵੇਸ਼ਿਆ ਸੀ ਤਪਸਵੀ ਨਾਲ ਪ੍ਰੇਮ ਕਰਨੇ ਕਰਕੇ, ਵੀ ਤਪਸਵੀ ਹੈ ਉਹਨੇ, ਪਰ ਪੁਰਖ ਦੀ ਬਿਰਤੀ ਨਾਲ ਨੀ, ਤਪਸਵੀ ਨਾਲ, ਵੀ ਇਹ ਤਪਸਵੀ ਹੈ, ਤਪਸਵੀ ਨਾਲ ਪ੍ਰੀਤ ਕਰਨੇ ਕਰਕੇ ਉਹਨੂੰ ਆ ਇਸਤਰੀ ਦਾ ਜਾਮਾ ਮਿਲਿਆ, ਜਿਹੜੀ ਹੁਣ ਘਰ ਵਿੱਚ ਇਹ ਮੇਰੀ ਬਹੁ ਭਾਵ ਨੂੰ ਰਾਣੀ ਬਣ ਕੇ ਆਈ ਹੈ।
ਤਪਸੀ ਰੱਤ ਤੇ ਸੁਮਤ ਲਈ ਹੈ,
ਤਪਸਵੀ ਨਾਲ ਪ੍ਰੇਮ ਹੋਣ ਕਰਕੇ ਇਹਨੂੰ ਇਹੋ ਜਿਹੀ ਜੂਨ ਪ੍ਰਾਪਤ ਹੋ ਗਈ।
ਸਿੱਖ ਸੰਗਤ ਕੀ ਸੇਵਕ ਮਾਵੈ,
ਉੱਥੇ ਆਪਣੇ ਪੇਕੇ ਘਰ ਰਹਿੰਦੀ ਤੇ ਇਹਨੂੰ ਤੁਹਾਡੇ ਵਰਗੇ ਗੁਰਸਿੱਖਾਂ ਦੀ ਸੇਵਾ ਨਹੀਂ ਸੀ ਮਿਲਣੀ। ਇਹਦਾ ਭਲਾ ਹੋਣਾ ਸੀ, ਇਹਦੀ ਕਲਿਆਣ ਹੋਣੀ ਸੀ। ਇਹ ਸਾਡੇ ਘਰ ਆ ਗਈ ਹੈ, ਇੱਥੇ ਗੁਰਸਿੱਖ ਆਉਣਗੇ, ਸੰਗਤ ਆਉਂਦੀ ਹੈ, ਬਾਣੀ ਪੜਨ ਵਾਲੇ ਗੁਰਮੁਖ ਆਉਂਦੇ ਆ, ਉਹਨਾਂ ਦੀ ਸੇਵਾ ਕਰੇਗੀ ਤੇ ਉਹਨਾਂ ਦੀ ਸੇਵਾ ਕਮਾ ਕੇ ਇਹਦਾ ਜੀਵਨ ਸਫਲ ਹੋਵੇਗਾ, ਇਹਦਾ ਜੀਵਨ ਕਰਤਾਰਤ ਹੋਵੇਗਾ। ਇਹਦੇ ਪੂਰਵਲੇ ਜਨਮ ਦੀ ਇਹ ਚੰਗੀ ਬਿਰਤੀ ਸੀ ਜਿਹੜੀ ਤਪਸਵੀ ਨਾਲ ਇਹਨੇ ਪ੍ਰੀਤ ਕੀਤੀ, ਉਹ ਤਪਸਵੀ ਦੀ ਪ੍ਰੀਤ ਇਹਨੂੰ ਗੁਰਸਿੱਖਾਂ ਦੇ ਘਰ ਵਿੱਚ ਲੈ ਕੇ ਆਈ ਹੈ। ਇੱਥੇ ਹੁਣ ਇਹ ਗੁਰਸਿੱਖਾਂ ਦੀ ਟਹਿਲ ਕਮਾਵੇਗੀ। ਤੈਨੂੰ ਇਹ ਦਿਸਦਾ ਵੀ ਇਹਦੀ ਜ਼ਿੰਦਗੀ ਖਰਾਬ ਹੋ ਗਈ ਹੈ? ਭਾਈ ਭਿਖਾਰੀ ਜੀ ਕਹਿੰਦੇ ਸਾਨੂੰ ਦਿਸਦਾ ਵੀ ਇਹਦਾ ਜੀਵਨ ਸਫਲ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਨੂੰ ਇਹ ਨਜ਼ਰ ਆਉਂਦਾ ਵੀ ਇਹਦਾ ਜੀਵਨ ਸਫਲ ਹੋ ਜਾਣਾ। ਤੈਨੂੰ ਕੇਵਲ ਆਹ ਹੀ ਦਿਸਦਾ ਨਾ ਕੁਝ ਸਾਲਾਂ ਦੀ ਜ਼ਿੰਦਗੀ, ਸਾਨੂੰ ਇਹਦਾ ਪਰਲੋਕ ਵੀ ਨਜ਼ਰ ਆਉਂਦਾ ਵੀ ਇਹਦਾ ਸੇਵਾ ਕਰਦਿਆਂ ਕਰਦਿਆਂ ਜੀਵਨ ਸਫਲ ਹੋਵੇਗਾ, ਇਹਦਾ ਪਰਲੋਕ ਸਵਰ ਜਾਣਾ।
ਸਤਿ ਸ੍ਰੀ ਅਕਾਲ।
ਇਹ ਸੀ ਭਾਈ ਭਿਖਾਰੀ ਜੀ ਦੀ। ਇੱਕ ਸਨਮੁਖ ਸਿੱਖ ਦੀ ਦ੍ਰਿਸ਼ਟੀ ਕਿੱਦਾਂ ਕੰਮ ਕਰਦੀ ਹੈ, ਇੱਕ ਸਨਮੁਖ ਸਿੱਖ ਦੇ ਅੰਦਰ ਕਿਹੋ ਜਿਹੇ ਖਿਆਲਾਤ, ਕਿੱਦਾਂ ਦੀ ਬਿਰਤੀ, ਥੋੜਾ ਜਿਹਾ ਜ਼ਿਕਰ ਭਾਈ ਸਾਹਿਬ ਜੀ ਨੇ ਇੱਥੇ ਕੀਤਾ। ਸੰਪੂਰਨ ਰੂਪ ਚ ਨਹੀਂ ਬਿਆਨ ਹੋ ਸਕਦਾ, ਪਰ ਵਰਣਨ ਕਰ ਦਿੱਤਾ। ਕਹਿੰਦੇ ਭਾਈ ਗੁਰਮੁਖ ਇਹ ਹੁਣ ਗੁਰਸਿੱਖਾਂ ਦੀ ਇੱਥੇ ਸੇਵਾ ਕਮਾਵੇਗੀ, ਸਿੱਖ ਸੰਗਤ ਦੀ, ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਏਗੀ ਤੇ ਇਹਦਾ ਭਲਾ ਹੋਵੇਗਾ।
ਅੰਤ ਬਿਖੈ ਉੱਤਮ ਪਦ ਪਾਵੇ,
ਅੰਤਮ ਸਮੇਂ ਨੂੰ ਉੱਤਮ ਪਦਵੀ ਦੀ ਪ੍ਰਾਪਤੀ ਹੋਵੇਗੀ।
ਤਾਂ ਤੇ ਭੋ ਗੁਰਮੁਖ ਸੁਣ ਲੀਜੈ।
ਇਸ ਕਰਕੇ ਭਾਈ ਗੁਰਮੁਖ ਜੀ ਸੁਣ ਲਓ,
ਭਾਣਾ ਮਾਨਣ ਮਨ ਥਿਰ ਕੀਜੈ।
ਭਾਣਾ ਮੰਨਣਾ ਤੇ ਮਨ ਨੂੰ ਟਿਕਾ ਕੇ ਰੱਖਣਾ ਇਹ ਸਾਧਕ ਦੀ ਨਿਸ਼ਾਨੀ ਹੈ।
ਸਤ ਨਾਮ ਕੋ ਸਿਮਰਨ ਕਰਨੋ,
ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰਨਾ।
ਅਨਹੰਤਾ ਕੋ ਹਿਰਦੈ ਬਿਸਰਨੋ,
ਔਰ ਸਰੀਰ ਦੀ ਹੰਗਤਾ ਨੂੰ ਆਪਣੇ ਹਿਰਦੇ ਚੋਂ ਤਿਆਗਣਾ।
ਮੁਕਤੀ ਕੇ ਸਾਧਨ ਇਹ ਤੀਨ,
ਇਹ ਮੁਕਤੀ ਦੇ ਤਿੰਨ ਸਾਧਨ ਹਨ।
ਕਹੈ ਗੁਰੂ ਅਰ ਸੰਤ ਪ੍ਰਭੀ,
ਸਤਿਗੁਰੂ ਜੀ ਨੇ ਵੀ ਦੱਸੇ ਨੇ ਤੇ ਮਹਾਂਪੁਰਖ ਮਹਾਤਮਾ ਵੀ ਦੱਸਦੇ ਨੇ।
ਸੁਨ ਗੁਰਮੁਖ ਨੇ ਬਾਕ ਭਿਖਾਰੀ,
ਭਾਈ ਗੁਰਮੁਖ ਜੀ ਨੇ ਭਾਈ ਭਿਖਾਰੀ ਜੀ ਦੇ ਬਚਨ ਸੁਣੇ।
ਦੁਆ ਕਰ ਜੋਰ ਬੰਦਨਾ ਤਾਰੀ,
ਦੋਵੇਂ ਹੱਥ ਜੋੜ ਕੇ ਭਾਈ ਭਿਖਾਰੀ ਨੂੰ ਮੱਥਾ ਟੇਕ ਕੇ ਆਖਿਆ, ਧੰਨ ਗੁਰੂ ਤੇ ਧੰਨ ਗੁਰੂ ਪਿਆਰੇ। ਹਾਂਜੀ,
ਧੰਨ ਧੰਨ ਵੱਡ ਬੁੱਧ ਵਿਚੱਛਣ,
ਧੰਨ ਹੋ ਭਾਈ ਭਿਖਾਰੀ ਜੀ ਤੁਸੀਂ, ਧੰਨ ਹੋ ਵਹਾਨ ਬੁੱਧੀ ਦੇ ਧਾਰਨੀ ਹੋ।
ਨਾਮ ਮੋਹੇ ਗੁਰਮੁਖ ਤਵ ਲੱਛਣ,
ਮੇਰਾ ਨਾਂ ਹੀ ਗੁਰਮੁਖ ਹੈ ਪਰ ਗੁਰਮੁਖਾਂ ਵਾਲੇ ਸਾਰੇ ਲੱਛਣ ਦਾ ਭਾਈ ਭਿਖਾਰੀ ਜੀ ਤੁਹਾਡੇ ਚ ਨੇ। ਮੇਰਾ ਕੱਲਾ ਨਾਂ ਹੀ ਗੁਰਮੁਖ ਹੈ, ਇੱਕ ਵੀ ਲੱਛਣ ਨੀ ਗੁਰਮੁਖਾਂ ਵਾਲਾ, ਪਰ ਤੁਸੀਂ ਸਾਰੇ ਲੱਛਣਾਂ ਦੇ ਸਹਿਤ ਜੋ ਗੁਰਮੁਖਾਂ ਦੇ ਚਾਹੀਦੇ ਨੇ।
ਜਸ ਦੇਖਿਓ ਮੈਂ ਚਹਿ ਮਨ ਪਾਵਨ,
ਜਿਹੋ ਜਿਹਾ ਮੈਂ ਦੇਖਣਾ ਚਾਹੁੰਦਾ ਸੀ ਉਦਾਂ ਦੇ ਦਰਸ਼ਨ ਕਰ ਲਏ ਨੇ।
ਤਸ ਸਤਿਗੁਰ ਮੁਝ ਕੀਨ ਦਿਖਾਵਨ,
ਮੇਰੇ ਸਤਿਗੁਰੂ ਜੀ ਨੇ ਮੈਨੂੰ ਉਦਾਂ ਦੇ ਗੁਰਸਿੱਖ ਦੇ ਦਰਸ਼ਨ ਕਰਾ ਦਿੱਤੇ ਨੇ।
ਤੁਝ ਦਰਸ਼ਨ ਤੇ ਪਾਪ ਮਿਟਾਵੇ,
ਤੁਹਾਡੇ ਦਰਸ਼ਨ ਕਰਕੇ ਮੇਰੇ ਪਾਪ ਮਿਟ ਗਏ ਨੇ।
ਸਦਾ ਗੁਰੂ ਕੇ ਉਰ ਮਹਿ ਭਾਵੇ,
ਆਪ ਜੈਸੇ ਗੁਰਸਿੱਖ ਗੁਰੂ ਦੇ ਮਨ ਨੂੰ ਸਦਾ ਹੀ ਭਾਉਂਦੇ ਨੇ।
ਉਸਤਤ ਕਰ ਬਾਰੰਬਾਰ,
ਇਦਾਂ ਭਾਈ ਭਿਖਾਰੀ ਜੀ ਦੀ ਭਾਈ ਗੁਰਮੁਖ ਜੀ ਉਸਤਤ ਕਰਦੇ ਬਾਰ ਬਾਰ।
ਦੀਨ ਹੋਏ ਚਰਨਨ ਸਿਰ ਧਾਰ,
ਔਰ ਦੀਨ ਹੋ ਕੇ ਗੁਰੂ ਚਰਨਾਂ ਤੇ ਮੱਥਾ ਟੇਕਿਆ।
ਭਇਓ ਬਿਸਰਜਨ ਗੁਰਪੁਰ ਆਇਓ,
ਔਰ ਮਹਾਰਾਜ ਜੀ ਕੋਲ ਵਿਦਾ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਭਾਈ ਭਿਖਾਰੀ ਜੀ ਕੋਲ ਵਿਦਾ ਹੋ ਕੇ।
ਨਿਸ਼ਚੈ ਭਿਖ ਸਿੱਖ ਕੋ ਬਿਸਮਾਇਓ,
ਗੁਰੂ ਪਾਤਸ਼ਾਹ ਦੇ ਕੋਲ ਆ ਕੇ ਮਹਾਰਾਜ ਜੀ ਨੂੰ ਦੱਸਿਆ ਕਿਵੇਂ ਭਾਈ ਭਿਖਾਰੀ ਜੀ ਦਾ ਨਿਸ਼ਚਾ ਵੇਖਿਆ।
ਸ੍ਰੀ ਅਰਜਨ ਬੈਠੇ ਜਿਸ ਥਾਈ,
ਗੁਰੂ ਅਰਜਨ ਦੇਵ ਸਾਹਿਬ ਜਿੱਥੇ ਬੈਠੇ ਸਨ,
ਪਗ ਪੰਕਜ ਪਰ ਗਰੀਵ ਨਿਵਾਈ,
ਉੱਥੇ ਆ ਕੇ ਭਾਈ ਗੁਰਮੁਖ ਨੇ ਗੁਰੂ ਚਰਨਾਂ ਤੇ ਸੀਸ ਝੁਕਾਇਆ।
ਉਸ ਕਾਵਤ ਸ੍ਰੀ ਮੁਖ ਸੋ ਕਹਿਓ,
ਮੁਸਕਰਾ ਕੇ ਪਾਤਸ਼ਾਹ ਜੀ ਕਹਿਣ ਲੱਗੇ,
ਕੈਸੋ ਸਿੱਖ ਜਾਏ ਤੈ ਲਹਿਓ।
ਆ ਭਾਈ ਗੁਰਮੁਖ ਕਰਾਇਆ ਦਰਸ਼ਨ, ਭਾਈ ਭਿਖਾਰੀ ਦੇ ਕਿਹੋ ਜਿਹਾ ਸਿੱਖ ਸੀ ਉਹ ਭਲਾ,
ਕੈਸੀ ਰਹਿਤ ਰਹੇ ਕਿਮ ਸੇਵ ਹੈ,
ਕਿੱਦਾਂ ਦੀ ਰਹਿਤ ਚ ਰਹਿੰਦਾ ਤੇ ਕਿੱਦਾਂ ਦੀ ਸੇਵਾ ਕਰਦਾ।
ਕਿਮ ਔਰ ਨਿਸ਼ਚੈ ਦੁੱਖ ਸੁਖ ਖੇਵ ਹੈ,
ਕਿੱਦਾਂ ਦਾ ਨਿਸ਼ਚਾ ਉਹਦੇ ਹਿਰਦੇ ਚ ਕਿਵੇਂ ਦੁੱਖ ਸੁਖ ਨੂੰ ਮੰਨਦਾ।
ਸੁਣ ਕਰ ਹੱਥ ਜੋੜ ਕਰ ਬੋਲਾ,
ਸੁਣ ਕੇ ਭਾਈ ਗੁਰਮੁਖ ਜੀ ਹੱਥ ਜੋੜ ਕੇ ਬੋਲੇ,
ਸ੍ਰੀ ਪ੍ਰਭ ਤੁਮਰੇ ਸਿੱਖ ਅਡੋਲਾ।
ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖ ਅਡੋਲ ਨੇ, ਉਹ ਡੋਲਦੇ ਨਹੀਂ।
ਮਹਿਮਾ ਮਹਿਮਾ ਜਿਨ ਕੀ ਕਹੀ ਨਾ ਜਾਏ।
ਉਹਨਾਂ ਦੀ ਮਹਿਮਾ ਕਹੀ ਨਹੀਂ ਜਾਂਦੀ ਕਿਹੋ ਜਿਹੇ ਸਿੱਖ ਨੇ ਤੁਹਾਡੇ।
ਦੁੱਖ ਸੁੱਖ ਮੈਂ ਇੱਕ ਸਮ ਹਰ ਖਾਏ।
ਜਿਹੜੇ ਦੁੱਖ ਸੁੱਖ ਵਿੱਚ ਇੱਕ ਸਮਾਨ ਖੁਸ਼ੀ ਮਨਾਉਂਦੇ ਨੇ।
ਸਕਲ ਪ੍ਰਸੰਗ ਕਹਿਓ ਤਿਸ ਕੇਰਾ।
ਸਾਰਾ ਪ੍ਰਸੰਗ ਮਹਾਰਾਜ ਜੀ ਨੂੰ ਸੁਣਾਇਆ ਭਾਈ ਭਿਖਾਰੀ ਜੀ ਦਾ।
ਕਥਾ ਭਿਖਾਰੀ ਕੋ ਘਰ ਹੇਰਾ।
ਜਿਵੇਂ ਭਾਈ ਭਿਖਾਰੀ ਦੇ ਘਰ ਜਾ ਕੇ ਵੇਖਿਆ।
ਇਸ ਪਰ ਆਪ ਪ੍ਰਸੰਨਤਾ ਹੋਏ।
ਮਹਾਰਾਜ ਜੀ ਆਪ ਜੀ ਦੀ ਉਹਦੇ ਤੇ ਪ੍ਰਸੰਨਤਾ, ਮੇਰੇ ਤੇ ਵੀ ਪ੍ਰਸੰਨਤਾ ਕਰੋ।
ਅਸ ਨਿਸ਼ਚਾ ਧਾਰ ਹੈ ਔਰ ਸੋਏ।
ਮਹਾਰਾਜ ਇਹੋ ਜਿਹਾ ਨਿਸ਼ਚਾ ਦੁੱਖ ਸੁੱਖ ਨੂੰ ਇੱਕ ਸਮਾਨ ਮੰਨਣ ਦਾ ਮੇਰੇ ਹਿਰਦੇ ਚ ਵੀ ਬਣਾ ਦਿਓ ਪੰਜਵੇਂ ਪਾਤਸ਼ਾਹ।
ਕਿਰਪਾ ਨਿਧਾਨ ਸੁਨਤ ਹਰ ਖਾਏ।
ਕਿਰਪਾ ਨਿਧ ਸਤਿਗੁਰੂ ਜੀ ਸੁਣ ਕੇ ਬੜੇ ਪ੍ਰਸੰਨ ਹੋਏ।
ਸੁਜਸ ਦਾਸ ਨਿਜ ਕੋ ਸੁਨ ਪਾਏ।
ਆਪਣੇ ਦਾਸ ਦਾ ਸੁਜਸ ਸੁਣ ਕੇ ਸਤਿਗੁਰੂ ਬੜੇ ਹੀ ਖੁਸ਼ ਹੋਏ। ਆਪਣੇ ਸੇਵਕ ਦੀ ਵਡਿਆਈ ਸੁਣ ਕੇ ਮਹਾਰਾਜ ਜੀ ਬਹੁਤ ਹੀ ਪ੍ਰਸੰਨ ਹੋਏ।
ਸਿੱਖਣ ਪ੍ਰਿਯ ਨਿਤ ਬਨ ਹੈ ਸਹਾਈ।
ਮਹਾਰਾਜ ਆਪਣੇ ਸਿੱਖਾਂ ਦੇ ਬੜੇ ਹੀ ਪਿਆਰੇ, ਸਿੱਖਾਂ ਨਾਲ ਬਹੁਤਾ ਹੀ ਪ੍ਰੇਮ ਕਰਦੇ ਔਰ ਸਦਾ ਹੀ ਆਪਣੇ ਸਿੱਖਾਂ ਦੇ ਸਹਾਈ ਹੁੰਦੇ ਨੇ।
ਲੋਕ ਪਰਲੋਕ ਕਹਿ ਲੇ ਬਚਾਈ।
ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ ਆਪਣੇ ਸਿੱਖਾਂ ਨੂੰ ਹੱਥ ਦੇ ਕੇ ਰੱਖ ਲੈਂਦੇ ਨੇ।
ਕਵ ਸੰਤੋਖ ਸਿੰਘ ਕਰ ਗੁਰ ਬੰਦਨ।
ਮਹਾ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਹਿੰਦੇ ਐਸੇ ਗੁਰਦੇਵ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਮੈਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ।
ਕਿਰਪਾ ਧਾਰ ਗਨ ਬਿਘਨ ਨਿਕੰਦਨ।
ਜੋ ਕਿਰਪਾ ਧਾਰ ਕੇ ਆਪਣੇ ਸੇਵਕਾਂ ਦੇ ਸਾਰੇ ਬਿਘਨਾਂ ਨੂੰ ਦੂਰ ਕਰਨ ਵਾਲੇ ਹੈ, ਐਸੇ ਸਤਿਗੁਰਾਂ ਦੇ ਚਰਨਾਂ ਤੇ ਮੇਰੀ ਵੰਦਨਾ ਹੈ। ਇੱਥੇ ਅੱਜ ਤੀਸਰੀ ਰਾਸ ਮਹਾਂ ਕਵੀ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਸਮਾਪਤ ਕੀਤੀ ਹੈ। ਅੱਗੇ ਚੌਥੀ ਰਾਸ ਪ੍ਰਾਰੰਭ ਹੋਵੇਗੀ। ਅਗਲਿਆਂ ਪ੍ਰਸੰਗਾਂ ਚ ਆਪ ਜੀ ਕਥਾ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਘਨਾਸ
ਹੇ ਪੂਰਨ ਹੇ ਸਰਬਮ
ਦੁਖ ਪੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੈ ਸਦਾ ਬਿਬੇਕ
ਪਰੰਪਰ ਹਰ ਹਰੇ
ਹੈ ਪੀ ਹੋਵਨ ਹਾਰ
ਹੇ ਸੰਤਹ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀ ਜੈ ਨਾਮ ਦਾਨ
ਰੱਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਦਿਆਲ
ਇਕ ਅੱਖਰ ਹਰ ਮਨ ਵਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।